है भी सच नानक होसी भी सच चकर चहन अर बरन जात अर पात नहन जिह रूप रंग अर रेख पेख को कह न सकत केह अचल मूरत अनपौ प्रकाश अमै तोज कह जाय कोट इंद्र इंद्राण साहे साहान गणज त्रिपवन महीप सुर नर असुर नेत नेत बन तृण कहत त्वे सर्ब नाम कथय कवन कर्म नाम बरनत सुमत ज्यों मछली बिन पानी है क्यों जीवन पावे बूंद विहूणा चात्र को क्यों कर तृपतावे पवर लोभी कुसम बास का मिल आप बंदावे नाद कुरंग कह बेदया सनमुख उठतावे इं संत जना हर प्रीत है देख दर्श अगावे तंड सिमरन हब किछ लदम बिखम न डठम कोई जिस पत रखै सच्चा साहेब नानक मेट न सकै कोई पजहो गोबिंद भूल मत जाहो मानस जन्म का एही लाहो सिमरो सिमर सिमर सुख पावो कल कलेश तन माहे मिटावो सिमरत वेद पुराण पुकारन पोथियां नाम बिना सब कूड़ गाली होछियां हर बिसरत सदा खुआरी ताको धोखा कहां ब्यापै जाको ओट तुहारी बिन सिमरन जो जीवन बलना सर्प जैसे अर जारी नव खंडन को राज कमावे अंत चले गोहारी कहां बुद्ध प्रभ तुच्छ हमारी बरन सकै मेहमा जो तिहारी हम न सकत कर सिफत तुम्हारी आप ले हो तुम कथा सुधारी कहां लगे एहो कीट बखाना। महिमा तोर तू ही प्रभ जाना। पिता जन्म जम पूत ना पावे, कहां तवन का भेद बतावे। बेसुमार अथाह अगणत अतुल, ज्यों बुलावहो त्यों नानक दास बोले। सदा सुख मन वसै दुख संसार खोवे। गुरु नाम निध दरिया जन्म हम कालख तोवे। सुकहु टल गुर सेविया अहनिस सहज सुबाए। दर्शन परसे गुरु कै जन्म मरण दुख जाए। दर्शन परसे गुरु कै जन्म मरण दुख जाए।
गुर खाडूर जप तप संजम नाल तुध। होर मुझ गरूर फिर वसाया फिरुआन। सत गुर खाडूर जप तप संजम नाल तुध। होर मुझ गरूर लब विणा है मानसा। ज्यों पाणे बूर वर दरगह गुरु के कुदरते नूर। जेत सो हाथ ना लभाए तू ओहो ठरूर। नौ निध नाम निधान है तुद विच भरपूर। निंदा तेरे जो करे सो वंजा चूर। नेड़ा दिसा मात लोक तुद सुझा दूर। फेर वसाया फेर आण सत गुर खाडूर। नेड़ा दिसै मात लोक तुद सुझै दूर। फेर वसाया फेर आण सत गुर खाडूर।
वाहे गुरु जी की फतेह। गरीब नवाज पतित पावन भगत वछल कृपा दे खजाने जग दी जोत ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਦਾ ਸਦਕਾ ਆਪ ਜੀ ਨਿਯਮ ਦੇ ਨਾਲ ਸਤਸੰਗਤ ਦੇ ਵਿੱਚ ਬੈਠ ਕਰਕੇ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਸਤਿਗੁਰੂ ਦੇ ਹਜ਼ੂਰ ਅਰਦਾਸ ਬੇਨਤੀਆਂ ਹੋਈਆਂ ਨੇ। ਮਹਾਰਾਜ ਜੀ ਨੇ ਆਪਣੇ ਪਵਿੱਤਰ ਸ਼੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ। ਇਕਾਗਰ ਹੋ ਗੁਰਮੁਖਾਂ ਨੇ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਨਾਮ ਦਾ ਪਵਿੱਤਰ ਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਗਰੀਬ ਨਿਵਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰੂ ਜੀ ਦਾ ਇਹ ਸਤਿਯੁਗੀ ਤਪੋ ਅਸਥਾਨ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਅਬਚਲ ਨਗਰ ਸਾਹਿਬ ਜਿਸ ਮਹਾਨ ਪਵਿੱਤਰ ਅਸਥਾਨ 'ਤੇ ਆਪ ਜੀ ਨੂੰ ਜੋਤੀ ਸਰੂਪ ਨਿਰੰਕਾਰ ਨੇ ਸਤਸੰਗਤ ਦਾ ਸੁਭਾਗ ਬਖਸ਼ਿਆ ਹੈ। ਇਹ ਕੜੀਆਂ ਬੜੀਆਂ ਅਮੋਲਕ ਨੇ। ਆਪਾਂ ਸੋਚਦੇ ਹਾਂ ਜੀਵਨ ਬੜਾ ਲੰਬਾ ਹੈ, ਪਰ ਬਹੁਤ ਥੋੜ੍ਹਾ ਸਮਾਂ ਹੈ ਜਿਨ੍ਹਾਂ ਦਾ ਮਨ ਜਾਗ ਪੈਂਦਾ ਹੈ। ਸੱਚੇ ਪਾਤਸ਼ਾਹ ਦੇ ਹਜ਼ੂਰ ਉਹ ਆਪਣੇ ਜੀਵਨ ਦੇ ਸਵਾਸ ਬਤੀਤ ਕਰਦੇ ਹੈ, ਕਿਉਂਕਿ ਲੰਘੇ ਹੋਏ ਸਵਾਸ ਜੋ ਸਤਿਗੁਰੂ ਦੀ ਹਜ਼ੂਰੀ ਵਿੱਚ ਬਤੀਤ ਹੁੰਦੇ ਮਹਾਰਾਜ ਦੀ ਯਾਦ ਵਿੱਚ ਲੰਘਦੇ ਹੈ ਉਹ ਲੇਖੇ ਵਿੱਚ ਪੈ ਜਾਂਦੇ ਹਨ। ਗਰੀਬ ਨਿਵਾਜ ਦੀ ਅੰਮ੍ਰਿਤ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਆਓ ਮਨਚਿਤ ਬਿਰਤੀ ਇਕਾਗਰ ਕਰੀਏ, ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਉਪਦੇਸ਼ ਦੀ ਕਥਾ ਸਰਵਣ ਕਰੀਏ। ਇਹ ਲੜੀਵਾਰ ਪਵਿੱਤਰ ਬਾਣੀ ਦੀ ਕਥਾ ਰਾਮ ਕਲੀ ਰਾਗ ਦੀ ਤੀਸਰੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ। ਸਤਿ ਸੰਗਤ ਜੀ, ਚਾਰ ਪੌੜੀਆਂ ਸੰਪੂਰਨ ਹੋਈਆਂ ਨੇ। ਅੱਗੇ ਜਿਵੇਂ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜਸ ਰਾਏ ਬਲਵੰਡ ਜੀ ਅਤੇ ਰਾਏ ਸੱਤਾ ਜੀ ਕਰ ਰਹੇ ਨੇ, ਯਾਦ ਰੱਖਣਾ ਇਸ ਬਾਣੀ ਦੇ ਉਚਾਰਨ ਕਰਕੇ ਹੀ ਰਾਏ ਬਲਵੰਡ ਜੀ ਦਾ ਅਤੇ ਰਾਏ ਸੱਤਾ ਜੀ ਦਾ ਘੋੜ ਨਾਸ ਹੋਇਆ ਸੀ। ਕੇਵਲ ਕੋੜ ਹੀ ਨਾਸ ਨਹੀਂ ਹੋਇਆ, ਸਤਿਗੁਰੂ ਜੀ ਨੇ ਉਹਨਾਂ ਨੂੰ ਸਦਾ ਸਦਾ ਲਈ ਅਮਰ ਕਰ ਦਿੱਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਦੇ ਅੰਦਰ ਰਾਏ ਬਲਵੰਡ ਜੀ ਅਤੇ ਰਾਏ ਸੱਤਾ ਜੀ ਦਾ ਨਾਮ ਦਰਜ ਕੀਤਾ। ਸਤਿ ਸੰਗਤ ਜੀ, ਗੁਰਸਿੱਖ ਇਸ ਬਾਣੀ ਦਾ ਆਪਣੇ ਨਿਤਨੇਮ ਵਿੱਚ ਪਾਠ ਕਰਦੇ ਹੈ ਅਤੇ ਇਸ ਬਾਣੀ ਦੇ ਪਾਠ ਕਰਨੇ ਕਰਕੇ ਚਮੜੀ ਦੇ ਸਮਸਤ ਰੋਗ ਦੂਰ ਹੁੰਦੇ ਹੈ, ਕੋੜ ਆਦਿਕ ਦੀਆਂ ਬਿਮਾਰੀਆਂ ਟੁੱਟ ਜਾਂਦੀਆਂ ਨੇ ਇਸ ਪਾਵਨ ਬਾਣੀ ਦੇ ਪਾਠ ਕਰਨ ਨਾਲ, ਕਿਉਂਕਿ ਗੁਰਦੇਵ ਦਾ ਜਸ ਸੁਣਨ ਮਾਤਰ ਸੇ ਜਿੱਥੇ ਸਾਡਾ ਮਨ ਹਰਿਆ ਹੋ ਜਾਂਦਾ ਹੈ ਉੱਥੇ ਸਰੀਰ ਦੇ ਵੀ ਕਸ਼ਟ ਜਿਹੜੇ ਹੈ, ਸਰੀਰ ਦੇ ਜਿਹੜੇ ਰੋਗ ਨੇ ਉਹ ਵੀ ਨਾਸ਼ ਹੋ ਜਾਂਦੇ ਹੈ, ਜਿਵੇਂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹੈ। ਆਓ ਮਨ ਚਿਤ ਬਿਰਤੀ ਇਕਾਗਰ ਕਰਕੇ ਸਰਵਣ ਕਰੀਏ, ਮਹਾਰਾਜ ਜੀ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਜੀ, ਫਿਰ ਵਸਾਇਆ ਫਿਰ ਆਣ।
ਸਤਿ ਸੰਗਤ ਜੀ, ਇਹ ਪੰਜਵੀਂ ਪੌੜੀ ਦੀ ਆਰੰਭਤਾ ਹੈ। ਕੱਲ੍ਹ ਦੇ ਦੀਵਾਨ ਵਿੱਚ ਚੌਥੀ ਪੌੜੀ ਦੀ ਕਥਾ ਆਈ ਸੀ, ਜਿਸ ਦੇ ਅਖੀਰ ਵਿੱਚ ਰਾਏ ਬਲਵੰਡ ਜੀ ਇਹ ਕਹਿ ਰਹੇ ਸਨ, ਜਦੋਂ ਪੁੱਛਿਆ ਕਿ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੂੰ ਗੁਰੂ ਸਾਹਿਬ ਨੇ ਇਸ ਤਰ੍ਹਾਂ ਹੀ ਗੁਰਤਾ ਗੱਦੀ ਦੇ ਦਿੱਤੀ, ਪਰਖਿਆ ਨਹੀਂ? ਕਹਿੰਦੇ, ਨਹੀਂ ਭਾਈ, ਸਿੱਖਾਂ ਪੁੱਤਰਾਂ ਕੋਖ ਕਹਿ ਸਭ ਉਮਤ ਵੇਖੋ ਜੇ ਕਿਉਂ ਜਾਂ ਸਦੋਸਤ ਤਾਂ ਲਹਿਣਾ ਟਿੱਕੇ ਆਉਣ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਨੂੰ ਵੀ ਪਰਖਿਆ, ਸਤਿਗੁਰੂ ਜੀ ਨੇ ਸਿੱਖਾਂ ਨੂੰ ਵੀ ਪਰਖਿਆ, ਅਤੇ ਜਿੰਨੀ ਉਮਤ ਸੀ ਸਭ ਦੁਨੀਆ ਨੇ ਵੇਖਿਆ ਸਤਿਗੁਰੂ ਜੀ ਨੇ ਜਦੋਂ ਪਰਖਿਆ। ਲੋਕ ਛੁਪ ਕੇ ਨਹੀਂ ਪਰਖਿਆ, ਪ੍ਰਤੱਖ ਹੀ ਪਰਖਿਆ ਸੱਚੇ ਪਾਤਸ਼ਾਹ ਜੀ ਨੇ। ਬਹੁਤ ਵਰਖਾ ਹੋਈ ਸੀ, ਤਕਰੀਬਨ 3-4 ਮਹੀਨੇ ਲਗਾਤਾਰ ਸਭ ਅੰਨ ਦਾਣਾ ਖਰਾਬ ਹੋ ਗਿਆ, ਅਤੇ ਗੁਰੂ ਸਾਹਿਬ ਦੇ ਹਜ਼ੂਰ ਉਸ ਸਮੇਂ ਸੰਗਤ ਆਈ ਚੱਲ ਕਰਕੇ ਕਰਤਾਰਪੁਰ ਸਾਹਿਬ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਹਜ਼ੂਰ ਜਿੰਨੀ ਗਿਣਤੀ ਵਿੱਚ ਸੰਗਤ ਆਈ, ਉਹਦੀ ਗਿਣਤੀ ਵੀ ਲਿਖੀ ਹੈ ਕਿ 24,000 ਦੇ ਕਰੀਬ ਸੀਗੀ ਉਹ ਸੰਗਤ, ਇੰਨੀ ਸੰਗਤ ਸੀ। ਜਦੋਂ ਲੰਗਰ ਮਸਤਾਨੇ ਹੋ ਗਏ ਸੀ, ਕੁਝ ਵੀ ਨਹੀਂ ਸੀ ਛਕਣ ਨੂੰ, ਅਤੇ ਸੰਗਤਾਂ ਨੂੰ ਭੁੱਖ ਲੱਗੀ ਹੋਈ ਹੈ, ਅਤੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕ ਕਿੱਕਰ ਸੀਗੀ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੇ ਵੱਡੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਨੂੰ ਇਹ ਸ਼ਬਦ ਕਹੇ ਕਿ ਪੁੱਤਰ ਸ਼੍ਰੀ ਚੰਦ ਜੀ, ਕਿੱਕਰ ਦੇ ਉੱਪਰ ਚੜ੍ਹ ਕਰਕੇ ਕਿੱਕਰ ਨੂੰ ਹਲੂਣੋ, ਇਹਦੇ ਤੋਂ ਲੰਗਰ ਪ੍ਰਸ਼ਾਦ ਡਿੱਗੇਗਾ ਅਤੇ ਸੰਗਤ ਛੱਕ ਕੇ ਤ੍ਰਿਪਤ ਹੋ ਜਾਏਗੀ। ਬਾਬਾ ਸ਼੍ਰੀ ਚੰਦ ਜੀ ਨੇ ਵੀ ਉਸ ਸਮੇਂ ਇਹ ਸ਼ਬਦ ਕਹੇ ਸੀ, ਗੁਰੂ ਪਿਤਾ ਜੀ, ਇਹ ਕਿੱਕਰ ਤੋਂ ਕਿਵੇਂ ਲੰਗਰ ਚੜ੍ਹੇਗਾ? ਮਹਾਰਾਜ ਲਖਮੀ ਦਾਸ ਦੇ ਤਾਈਂ ਵੀ ਹੁਕਮ ਹੋਇਆ, ਉਹ ਵੀ ਕਹਿੰਦੇ, ਮਹਾਰਾਜ ਵੇਖੋ ਇਹ ਸੁੱਕੀ ਕਿੱਕਰ ਤੋਂ ਕਿਵੇਂ ਲੰਗਰ ਚੜ੍ਹ ਸਕਦਾ ਹੈ? ਸਤਿਗੁਰੂ ਜੀ ਨੇ ਸਭ ਸਿੱਖਾਂ ਦੇ ਤਾਈਂ ਇਹ ਬਚਨ ਕਿਹਾ, ਅਤੇ ਜਦੋਂ ਪਾਵਨ ਸ਼੍ਰੀ ਲਹਿਣਾ ਜੀ ਦੇ ਤਾਈਂ ਸਤਿਗੁਰੂ ਨੇ ਇਹ ਸ਼ਬਦ ਕਹੇ, ਤਾਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਉਸੇ ਸਮੇਂ ਕਮਰ ਕੱਸਾ ਕਰਕੇ ਕਿੱਕਰ 'ਤੇ ਚੜ੍ਹ ਗਏ ਅਤੇ ਕਿੱਕਰ ਨੂੰ ਹਲੂਣਿਆ। ਜਿਸ ਜਿਸ ਕਿਸੇ ਦੀ ਇੱਛਾ ਸੀ ਕਿ ਮੈਂ ਪੂੜੀਆਂ ਛਕਣੀਆਂ, ਮੈਂ ਆਹ ਲੰਗਰ ਛਕਣਾ, ਉਹ ਲੰਗਰ ਹੀ ਉੱਤੋਂ ਚੜ੍ਹਿਆ। ਫਿਰ ਜਦੋਂ ਥਿੱਲੋਂ ਛਕਣੋਂ ਹਟ ਗਏ ਨਾ, ਤ੍ਰਿਪਤ ਹੋ ਗਏ ਸਾਰੇ, ਫਿਰ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਉੱਪਰੋਂ ਉੱਤਰ ਆਏ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਪਰਖਿਆ, ਆ ਗਿਆ ਕਿਹਨੇ ਮੰਨੀ? ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਪੁੱਛਿਆ ਸਿੱਖਾਂ ਨੇ ਕਿ ਤੁਸੀਂ ਚੜ੍ਹ 'ਤੇ ਬੜੀ ਛੇਤੀ ਗਏ ਸੀ। ਮਹਾਰਾਜ ਗੁਰੂ ਅੰਗਦ ਸਾਹਿਬ ਨੂੰ ਕਹਿੰਦੇ ਸਿੱਖ, ਅਤੇ ਜਦੋਂ ਕਿੱਕਰ ਨੂੰ ਹਲੂਣਾ ਦਿੱਤਾ ਤਾਂ ਜੇ ਭਲਾ ਮਠਿਆਈਆਂ ਨਾ ਝੜਦੀਆਂ ਤਾਂ ਬੇਇੱਜ਼ਤੀ ਨਹੀਂ ਸੀ ਹੋਣੀ ਫਿਰ ਤੁਹਾਡੀ? ਅਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਕਿਹਾ ਸੀ, ਸਿੱਖੋ, ਮੈਨੂੰ ਹੁਕਮ ਕਿੱਕਰ ਦੇ ਹਲੂਣ ਦਾ ਹੈ, ਮਠਿਆਈਆਂ ਝਾੜਨੀਆਂ ਜਾਂ ਨਾ ਝਾੜਨੀਆਂ ਉਹ ਮੇਰਾ ਕੰਮ ਨਹੀਂ, ਉਹ ਤਾਂ ਗੁਰੂਦੇਵ ਦਾ ਕੰਮ ਹੈ। ਇੰਨੀ ਸ਼ਰਧਾ ਅਤੇ ਇੰਨੀ ਨਿਸ਼ਠਾ ਸੀ ਸੱਚੇ ਪਾਤਸ਼ਾਹ ਜੀ ਨੂੰ। ਫਿਰ ਸਤਿਗੁਰੂ ਜੀ ਨੇ ਜਦੋਂ ਗੁਰਤਾ ਦਿੱਤੀ ਹੈ, ਸਾਧ ਸੰਗਤ ਜੀ ਬੜੀ ਪਰਖ ਕੀਤੀ, ਕਰਤਾਰਪੁਰ ਸਾਹਿਬ ਦੇ ਅੰਦਰ 10 ਦਿਨ ਬਾਅਦ ਲੰਗਰ ਕਰਨਾ ਸ਼ੁਰੂ ਕੀਤਾ। ਬਹੁਤੇ ਤਾਂ ਵਿਚਾਰੇ ਜਿਹੜੇ ਮੇਰੇ ਵਰਗੇ ਸੀ ਕਿ ਭੁੱਖ ਨਹੀਂ ਜਰੀ ਜਾਂਦੀ, ਚਲੇ ਗਏ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਖੇਤੀ ਕਰਵਾਈ। ਜਦੋਂ ਬਹੁਤ ਕਣਕ ਦੇ ਬੋਲ ਲੱਗ ਗਏ ਕਿ ਹੁਣ ਚੰਗਾ ਰੋਜ਼ ਲੰਗਰ ਬਣਿਆ ਕਰੇਗਾ, ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਭਾਈ ਦੁਆਲੇ ਇਹਦੇ ਕੱਖ ਕਾਂਡ ਪਾ ਕੇ ਅਤੇ ਅੱਗ ਲਾ ਦਿਓ। ਜਿਨ੍ਹਾਂ ਨੇ ਹੱਥੀਂ ਖੇਤੀ ਕੀਤੀ ਸੀ ਕਹਿੰਦੇ, ਸੱਚੇ ਪਾਤਸ਼ਾਹ ਇਹ ਨਹੀਂ ਹੁਣ ਸਾਡੇ ਕੋਲੋਂ ਹੋਣਾ। ਨਾਲੇ ਤਾਂ ਇੰਨੀ ਮੁਸ਼ਕਲ ਨਾਲ ਲੰਗਰ ਦਾ ਇਹ ਪ੍ਰਬੰਧ ਹੋਇਆ, ਅਨਾਜ ਪੈਦਾ ਹੋਇਆ, ਹੁਣ ਇੰਨਾ ਸਮਾਂ ਮਹਾਰਾਜ ਲੱਗ ਗਿਆ ਮਿਹਨਤ ਕਰਦਿਆਂ, ਹੁਣ ਤੁਸੀਂ ਕਹਿੰਦੇ ਅੱਗ ਲਾ ਦਿਓ? ਅਤੇ ਜਿਹੜੇ ਗੁਰੂ ਸਾਹਿਬ ਦੇ ਹੁਕਮ ਤੋਂ ਅਨਕਾਰੀ ਸੀ ਉਹ ਤਾਂ ਫਿਰ ਚਲੇ ਗਏ ਕਿ ਹੁਣ ਤਾਂ ਇੱਥੇ ਭੁੱਖ ਮਰੀ ਹੈ, ਹੋਰ ਕੀ ਲੱਭਣਾ ਇੱਥੋਂ? ਅੱਗੇ 10 ਦਿਨ ਬਾਅਦ ਲੰਗਰ ਬਣਦਾ ਸੀ, ਹੁਣ ਜੇ ਕਣਕ ਹੋਈ ਹੈ ਅਤੇ ਉਹਨੂੰ ਵੀ ਗੁਰੂ ਸਾਹਿਬ ਕਹਿੰਦੇ ਅੱਗ ਲਾ ਦਿਓ। ਪਰ ਜਿਨ੍ਹਾਂ ਸਿੱਖਾਂ ਨੂੰ ਸ਼ਰਧਾ ਸੀ ਨਾ, ਉਹਨਾਂ ਨੇ ਸੱਤ ਬਚਨ ਕਹਿ ਕੇ ਅੱਗ ਲਾ ਦਿੱਤੀ। ਫਿਰ ਜਿਸ ਦਿਨ ਸਤਿਗੁਰੂ ਜੀ ਨੇ ਪਰਖੇ ਆਏ ਕੀ ਕੀਤਾ ਕਿ ਆਪਣੇ ਸਰੀਰ ਦੇ ਉੱਤੇ ਨਾ ਮਹਾਰਾਜ ਨੇ ਲੱਸੀ ਦੇ ਛਿੱਟੇ ਮਾਰ ਲਏ ਅਤੇ ਬੜਾ ਮੈਲਾ ਕੁਚੈਲਾ ਜਿਹਾ ਭੈੜਾ ਜਿਹਾ ਲਿਬਾਸ ਸਤਿਗੁਰੂ ਜੀ ਨੇ ਧਾਰਨ ਕਰ ਲਿਆ। ਇੱਕ ਹੱਥ ਵਿੱਚ ਦੋ ਕੁੱਤੀਆਂ ਅਤੇ ਇੱਕ ਹੱਥ ਵਿੱਚ ਇੱਕ ਕੁੱਤਾ ਸੰਗਲੀ ਨਾਲ ਪਕੜ ਲਿਆ ਸੱਚੇ ਪਾਤਸ਼ਾਹ ਨੇ। ਆਪਣੇ ਕਮਰ ਕੱਸੇ ਇੱਕ ਛੁਰਾ ਲਾ ਲਿਆ ਅਤੇ ਹੱਥ ਵਿੱਚ ਇੱਕ ਕੁੱਤਕਾ ਵੀ ਫੜ ਲਿਆ ਸੱਚੇ ਪਾਤਸ਼ਾਹ ਨੇ। ਬਚਨ ਆਉਂਦੇ ਆ ਏਕ ਸਵਾਨ ਦੋਏ ਸਵਾਨੀ ਨਾਲ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਐਸਾ ਸਰੂਪ ਬਣਾਇਆ, ਤਾਣਕ ਰੂਪ ਰਹਾ ਕਰਤਾਰ, ਕਰਤਾਰ ਸਰੂਪ, ਪਰਮੇਸ਼ਰ ਸਰੂਪ। ਗੁਰੂ ਨਾਨਕ ਸਾਹਿਬ ਨੇ ਆਪਣਾ ਸਰੂਪ ਬੜਾ ਭਿਆਨਕ ਬਣਾ ਲਿਆ ਅਤੇ ਜਿਹੜਾ ਆ ਕੇ ਸਤਿਗੁਰੂ ਦੇ ਚਰਨਾਂ 'ਤੇ ਮੱਥਾ ਟੇਕੇ ਨਾ ਅਤੇ ਗੁਰੂ ਸਾਹਿਬ ਦੋ ਕੁੱਤਕੇ ਉਹਦੇ ਜੜ ਦਿਆ ਕਰਨ ਅਤੇ ਵੇਖ ਵੇਖ ਕੇ ਫਿਰ ਕਈ ਨੱਠਦੇ ਜਾਣ ਕਿ ਮਹਾਰਾਜ ਨੂੰ ਕੀ ਹੋ ਗਿਆ, ਬਿਰਧ ਅਵਸਥਾ ਹੋ ਗਈ, ਗੁਰੂ ਸਾਹਿਬ ਦੀ ਇਹ ਵਿਪਰੀਤ ਜਿਹੜੀ ਹੈ ਉਹ ਸੁਭਾਅ ਕਿਵੇਂ ਹੋ ਗਿਆ। ਅਤੇ ਜਿਹੜੇ ਸਿੱਖ ਕੁੱਤਕੇ ਵੀ ਖਾ ਕੇ ਮਗਰ ਆਉਣ, ਸੱਚੇ ਪਾਤਸ਼ਾਹ ਕਹਿੰਦੇ ਭਾਈ ਕਿਉਂ ਮਾਰ ਖਾਂਦੇ ਹੋ, ਮਹਾਰਾਜ ਸਿੱਖਾਂ ਤੁਹਾਡੇ ਸੱਚੇ ਪਾਤਸ਼ਾਹ, ਕਿੱਥੇ ਜਾਈਏ। ਜਿਹੜੇ ਮਾਰ ਖਾ ਕੇ ਵੀ ਸਤਿਗੁਰੂ ਦੇ ਪਿੱਛੇ ਆ ਰਹੇ ਹੈ, ਨਮਸਕਾਰ ਕਰਨ ਤੋਂ ਭਾਵ ਹੁੰਦਾ ਆਪਾਂ ਸੀਸ ਮਹਾਰਾਜ ਨੂੰ ਭੇਟ ਕਰਦੇ ਹਾਂ। ਅਤੇ ਜਿਹੜੇ ਦੋ ਡੰਡੇ ਨਹੀਂ ਖਾ ਸਕਦੇ ਉਹਨੇ ਸੀਸ ਕੀ ਭੇਟ ਕਰਨਾ। ਸਤ ਸੰਗਤ ਜੀ, ਕਹਿਣਾ ਬੜਾ ਸੌਖਾ ਹੈ, ਕਮਾਉਣਾ ਬਹੁਤ ਔਖਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਿੱਛੇ ਪਿੱਛੇ ਤੁਰੇ ਜਾਂਦੇ ਆ। ਫਿਰ ਲਿਖਿਆ ਹੋਇਆ ਜਨਮ ਸਾਖੀ ਦੇ ਅੰਦਰ ਕਿ ਗੁਰੂ ਸਾਹਿਬ ਨੇ ਨਾ ਧਰਤੀ 'ਤੇ ਹੀਰੇ ਜਵਾਹਰਾਤ ਦਿਖਾਏ, ਸੋਨਾ ਚਾਂਦੀ ਦਿਖਾਇਆ। ਬਹੁਤਿਆਂ ਦੇ ਮਨ ਵਿੱਚ ਫਿਰ ਲਾਲਚ ਹੋਇਆ ਕਿ ਚੱਲੀਏ, ਮਹਾਰਾਜ ਨੇ ਤਾਂ ਸੁਭਾਅ ਵਿਪਰੀਤ ਕਰ ਲਿਆ, ਜ਼ਰੂਰ ਡੰਡੇ ਖਾਣੇ ਆ, ਆ ਸੋਨਾ ਲਓ ਤਾਂ ਚੱਲੀਏ। ਉਹਨਾਂ ਨੇ ਫਿਰ ਉਹ ਮਾਇਆ ਪਦਾਰਥ ਨੂੰ ਪ੍ਰਾਪਤ ਕਰਕੇ ਵਾਪਸੀ ਮੁੜਨਾ ਚਾਹਿਆ। ਅਖੀਰ ਵਿੱਚ ਸਤਿਗੁਰੂ ਜੀ ਦੇ ਪਿੱਛੇ ਸਾਧ ਸੰਗਤ ਜੀ ਕੇਵਲ ਚਾਰ ਹੀ ਸਿੱਖ ਰਹਿ ਗਏ ਸੀ। ਉਹ ਕੌਣ ਸੀ ਚਾਰ ਸਿੱਖ? ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ, ਭਾਈ ਸਧਾਰਨ, ਭਾਈ ਭਗੀਰਥ ਅਤੇ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਿੱਛੇ ਪਿੱਛੇ ਆਉਣ ਅਤੇ ਜਦੋਂ ਜੰਗਲ ਵਿੱਚ ਸਤਿਗੁਰੂ ਜੀ ਨੇ ਉਹ ਕੌਤਕ ਵਰਤਾਇਆ, ਆਪਨੇ ਸੁਣਿਆ ਹੈ ਕਿ ਸਾਹਮਣੇ ਪਿਆ ਮੁਰਦਾ ਅਤੇ ਸਤਿਗੁਰੂ ਜੀ ਨੇ ਜਦੋਂ ਕਿਹਾ ਨਾ ਭਾਈ ਸਿੱਖੋ ਸਾਡੇ, ਹਾਂ ਮਹਾਰਾਜ ਸਿੱਖਾਂ ਆਪ ਜੀ ਦੇ, ਅਤੇ ਸਤਿਗੁਰੂ ਕਹਿੰਦੇ ਚੰਗਾ ਭਾਈ ਮੁਰਦਾ ਖਾਓ ਫਿਰ ਜਿਹੜਾ ਸਾਡਾ ਸਿੱਖ ਹੈ। ਬਾਬਾ ਬੁੱਢਾ ਸਾਹਿਬ ਦੇ ਇਤਿਹਾਸ ਵਿੱਚ ਆਪਣੇ ਮੁੱਖ ਤੋਂ ਕਹੇ ਹੋਏ ਇਹ ਬੋਲ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਤਾਈਂ ਸੁਣਾਉਂਦਿਆਂ ਹੋਇਆਂ, ਜਦੋਂ ਸੱਚੇ ਪਾਤਸ਼ਾਹ ਦੂਸਰਾ ਯੁੱਧ ਫਤਿਹ ਕਰ ਹਟੇ ਨਾ, ਮਹਾਰਾਜ ਦਾ ਦਰਸ਼ਨ ਕਰਨ ਆਏ ਬਾਬਾ ਬੁੱਢਾ ਸਾਹਿਬ। ਸਤਿਗੁਰੂ ਜੀ ਨੇ ਕਿਹਾ ਬਾਬਾ ਬੁੱਢਾ ਸਾਹਿਬ ਜੀ ਸਾਨੂੰ ਵੱਡੇ ਸਤਿਗੁਰਾਂ ਜੀ ਦਾ ਬਚਨ ਸੁਣਾਓ ਕੋਈ। ਅਤੇ ਬਾਬਾ ਬੁੱਢਾ ਸਾਹਿਬ ਨੇ ਕਿਹਾ ਮਹਾਰਾਜ ਆਪ ਨਹੀਂ ਸਾਰੇ ਕੌਤਕ ਵਰਤਾਏ ਨੇ, ਪਰ ਗੁਰਸਿੱਖਾਂ ਦੇ ਸੁਣਨ ਲਈ ਆਪ ਮੇਥੋਂ ਪੁੱਛਦੇ ਹੋ ਤਾਂ ਮੈਂ ਜ਼ਰੂਰ ਬੇਨਤੀ ਕਰਦਾ। ਉਦੋਂ ਇਹ ਬਚਨ ਸੁਣਾਇਆ ਬਾਬਾ ਬੁੱਢਾ ਸਾਹਿਬ ਨੇ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮਹਾਰਾਜ ਮੁਰਦਾ ਖਾਣ ਤੋਂ ਸਾਡਾ ਵੀ ਮਨ ਅਲਕ ਗਿਆ। ਫਿਰ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਭਾਈ ਸਧਾਰਨ ਅਤੇ ਭਾਈ ਭਗੀਰਥ ਦੇ ਸਮੇਤ ਮਹਾਰਾਜ ਅਸੀਂ ਝਾੜੀਆਂ ਦੇ ਓਹਲੇ ਹੋ ਗਏ ਸੱਚੇ ਪਾਤਸ਼ਾਹ, ਕਿ ਮੁਰਦਾ ਹੁਣ ਕੌਣ ਖਾਵੇ। ਅਤੇ ਗੁਰੂ ਅੰਗਦ ਸਾਹਿਬ ਜੀ ਅੱਗੇ ਹੋ ਗਏ ਫਿਰ ਮੁਰਦਾ ਖਾਣ ਵਾਸਤੇ, ਪਰਿਕਰਮਾ ਕਰਨ ਲੱਗੇ। ਸਤਿਗੁਰੂ ਕਹਿੰਦੇ ਭਾਈ ਪੁਰਖਾ ਕੀ ਕਰਦਾ, ਪਰਿਕਰਮਾ ਕਰੀ ਜਾਂਦੇ ਉਹ ਖਾਂਦੇ ਕਿਉਂ ਨਹੀਂ, ਮਹਾਰਾਜ ਕਿੱਧਰੋਂ ਸ਼ੁਰੂ ਕਰਾਂ। ਸਤਿਗੁਰੂ ਕਹਿੰਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰਾ ਖਾਣਾ ਪਵੇਗਾ। ਜਦੋਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਚਾਦਰਾ ਚੱਕਿਆ ਸੀ, ਤਿੰਨ ਮੇਲ ਦਾ ਕੜਾਹ ਪ੍ਰਸ਼ਾਦ ਵੇਖ ਕੇ ਹੈਰਾਨ ਹੋ ਗਏ। ਉਸ ਸਮੇਂ ਸਤਿਗੁਰੂ ਨੇ ਆਪਣੇ ਕੰਠ ਲਾ ਲਿਆ ਸੀ, ਜਿਵੇਂ ਆਪਾਂ ਅੰਮ੍ਰਿਤ ਛਕਣ ਤੋਂ ਸਾਧ ਸੰਗਤ ਜੀ ਨਵਾਂ ਨਾਂ ਰੱਖਦੇ ਹਾਂ ਨਾ, ਗੁਰੂ ਘਰ ਵਿੱਚ ਜਨਮ ਜੂ ਹੁੰਦਾ। ਉਦੋਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਫਿਰ ਜਨਮ ਹੋਇਆ। ਸਤਿਗੁਰੂ ਜੀ ਨੇ ਲਹਿਣਾ ਜੀ ਤੋਂ ਹਟਾ ਕਰਕੇ ਆਪਣੇ ਅੰਗਾਂ ਦੇ ਨਾਲ ਸਪਰਸ਼ ਦੇ ਕੇ ਅੰਗਦ ਦੇਵ ਬਣਾ ਦਿੱਤਾ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ 'ਤੇ ਐਡੀ ਬਖਸ਼ਿਸ਼ ਕੀਤੀ। ਫਿਰ ਸਤਿਗੁਰੂ ਜੀ ਨੇ ਇਹ ਸ਼ਬਦ ਕਹੇ ਭਾਈ ਪੁਰਖਾ ਤੂੰ ਵੀ ਓਹਲੇ ਹੋ ਜਾਣਾ ਸੀ, ਜੇ ਉਹ ਓਹਲੇ ਹੋ ਗਏ ਸਿੱਖ ਤੂੰ ਕਿਉਂ ਨਹੀਂ ਓਹਲੇ ਹੋਇਆ। ਅਤੇ ਗੁਰੂ ਅੰਗਦ ਸਾਹਿਬ ਨੇ ਹੱਥ ਜੋੜ ਕੇ ਕਿਹਾ ਸੀ ਕਿਸੇ ਹੀ ਕੋਈ ਕੋਏ ਮੰਜ ਨਿਮਾਣੀ ਇੱਕ ਤੋਂ। ਮਹਾਰਾਜ ਮੇਰਾ ਤੇ ਓਹਲਾ ਵੀ ਤੁਸੀਂ ਹੋ ਸੱਚੇ ਪਾਤਸ਼ਾਹ, ਤੂੰ ਪਰਬਤ ਮੇਰਾ ਓਹਲਾ ਰਾਮ, ਮੈਂ ਕਿਹਦੇ ਓਹਲੇ ਹੋ ਜਾਂਦਾ ਸੱਚੇ ਪਾਤਸ਼ਾਹ, ਮੇਰਾ ਤੇ ਓਹਲਾ ਵੀ ਤੁਸੀਂ ਹੋ। ਐਡੀ ਸ਼ਰਧਾ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਭੁੱਖਿਆ ਸੀ, ਪਰਖਿਆ ਸੀ, ਐਵੇਂ ਨਹੀਂ ਇਹ ਦਾਤ ਮਿਲੀ। ਤਾਹੀਆਂ ਰਾਏ ਬਲਵੰਡ ਜੀ ਕਹਿੰਦੇ ਨੇ, ਸਿੱਖਾਂ ਪੁੱਤਰਾਂ ਕੋਖ ਕਹਿ ਸਭ ਉਮਤ ਵੇਖੋ ਜੇ ਕਿਉਂ। ਜਿੰਨੀ ਉਮਤ ਸੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ, ਸਭ ਸਿੱਖੀ ਨੂੰ ਪਰਖਿਆ, ਮਹਾਰਾਜ ਨੇ ਪੁੱਤਰਾਂ ਨੂੰ ਪਰਖਿਆ। ਭਾਵੇਂ ਕਿ ਸਾਧ ਸੰਗਤ ਜੀ ਕਈ ਇਹਨਾਂ ਬਚਨਾਂ ਨੂੰ ਲੈ ਕੇ ਬਾਬਾ ਸ਼੍ਰੀ ਚੰਦ ਜੀ ਦਾ ਨਿਰਾਦਰ ਕਰਨ ਪੈਂਦੇ ਹੈ, ਇਹ ਗੱਲ ਗਲਤ ਹੈ। ਇਹ ਬੜੀ ਉੱਚੀ ਅਵਸਥਾ ਹੁੰਦੀ ਹੈ ਗੁਰਤਾ ਦੀ ਦਾਤ, ਇਹ ਤਾਂ ਧੁਰੋਂ ਜਿਹਨੂੰ ਬਖਸ਼ਿਸ਼ ਹੋਵੇ ਉਹਨੂੰ ਹੀ ਪ੍ਰਾਪਤ ਹੋਣੀ ਹੁੰਦੀ ਹੈ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਤਪ ਦੀ ਮੂਰਤ ਨੇ, ਜਿਨ੍ਹਾਂ ਨੇ ਗੁਰੂ ਘਰ ਦੀ ਬੜੀ ਨਿਸ਼ਠਾ ਨਾਲ ਸੇਵਾ ਕੀਤੀ ਅਤੇ ਆਪ ਜੀ ਨੂੰ ਗੁਰੂ ਘਰ ਦੇ ਅੰਦਰ ਜਿੱਥੇ ਉਦਾਸੀ ਸੰਪਰਦਾ ਦੇ ਆਪ ਬਾਨੀ ਨੇ ਉੱਥੇ ਆਪ ਜੀ ਨੂੰ ਨਾਨਕ ਪੰਥੀ ਨਾਮ ਨਾਲ ਯਾਦ ਕੀਤਾ ਜਾਂਦਾ। ਇਸ ਕਰਕੇ ਜਿੱਥੇ ਗੁਰੂ ਸਾਹਿਬ ਜੀ ਦੀ ਬਾਬਤ ਗੱਲ ਹੈ ਉੱਥੇ ਨਖੇੜ ਕੇ ਦੱਸਣਾ ਹੀ ਪੈਂਦਾ, ਕਿਉਂਕਿ ਉੱਥੇ ਬਾਣੀ ਜ਼ਿਕਰ ਕਰਦੀ ਹੈ। ਇਸ ਕਰਕੇ ਰਾਏ ਬਲਵੰਡ ਜੀ ਕਹਿੰਦੇ ਨੇ, ਜਾਂ ਸੁਧੋਸਤ ਲਹਿਣਾ ਟਿੱਕਿਓਨ। ਜਦੋਂ ਸਤਿਗੁਰੂ ਨੇ ਸੋਧਿਆ ਨਾ ਸਿੱਖੀ ਨੂੰ, ਵੇਖਿਆ ਤੇ ਉਹ ਸ਼ੁੱਧਤਾ ਤੇ ਸਹਿਤ ਫਿਰ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਹੀ ਨਿਤਰੇ ਤੇ ਬਾਹਰ ਆਏ ਤੇ ਸੱਚੇ ਪਾਤਸ਼ਾਹ ਨੇ ਆਪਣੇ ਥਾਂ ਤੇ ਫਿਰ ਟਿੱਕਿਓਨ ਟਿਕਾ ਦਿੱਤਾ, ਗੁਰਤਾ ਗੱਦੀ ਬਖਸ਼ਿਸ਼ ਕੀਤੀ। ਅੱਗੇ ਰਾਏ ਬਲਵੰਡ ਤੇ ਰਾਏ ਸੱਤਾ ਜੀ ਜ਼ਿਕਰ ਕਰਦੇ ਆ, ਹੁਣ ਫੇਰ ਵਸਾਇਆ ਫੇਰੋ ਆਣ ਸਤਿਗੁਰ ਖਾੜੋ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਜਿਹੜਾ ਫੇਰ ਸ਼ਬਦ ਹੈ ਕਿ ਦੁਬਾਰਾ ਆ ਕਰਕੇ ਵਸਾਇਆ ਫੇਰੋ ਆਣ, ਫੇਰੂ ਬਾਬਾ ਫੇਰੂ ਮੱਲ ਜੀ ਦੇ ਆਣ ਪੁੱਤਰ ਕੌਣ? ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ। ਜੋ ਸਾਧ ਸੰਗਤ ਜੀ ਮੱਤੇ ਦੀ ਸਰਾਂ ਹੈ ਨਾ, ਹੁਣ ਉਹਨੂੰ ਨਾਂਗੇ ਦੀ ਸਰਾਂ ਕਹਿੰਦੇ, ਉਹਦਾ ਨਾਮ ਬਦਲ ਦਿੱਤਾ, ਮਾਲਵੇ ਦੇ ਵਿੱਚ ਹੈ। ਜਦੋਂ ਆਪ ਇਸ ਨਗਰ ਵਿੱਚ ਜਾਓ ਅਤੇ ਇਸ ਨਗਰ ਦੀ ਪੱਛੋਂ ਦੀ ਬਾਹੀ 'ਤੇ ਗੁਰੂ ਨਾਨਕ ਸਾਹਿਬ ਜੀ ਦੀ ਯਾਦਗਾਰ ਗੁਰਦੁਆਰਾ ਚਰਨ ਕਮਲ ਸਾਹਿਬ ਹੈ। ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਇੱਥੇ ਚਰਨ ਪਾਏ ਸੀ ਅਤੇ ਬਾਬਾ ਫੇਰੂ ਮੱਲ ਜੀ ਅਤੇ ਮਾਤਾ ਭਰਾਈ ਜੀ, ਸਤਿਗੁਰੂ ਜੀ ਦੇ ਸਤਿਕਾਰਯੋਗ ਮਾਤਾ ਪਿਤਾ ਜੀ, ਘਰ ਵਿੱਚ ਔਲਾਦ ਨਹੀਂ ਸੀ। ਇਹ ਸਾਰਾ ਬਚਨ ਗੁਰੂ ਅੰਗਦ ਦੇਵ, ਗੁਰੂ ਅੰਗਦ ਦਰਸ਼ਨ ਪੋਥੀ ਹੈ ਉਹਦੇ ਵਿੱਚ ਲਿਖਿਆ ਹੋਇਆ। ਸਾਧ ਸੰਗਤ ਜੀ, ਮਹਾਂਪੁਰਖਾਂ ਨੇ ਹਵਾਲੇ ਵੀ ਦਿੱਤੇ। ਜਿਸ ਸਮੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉੱਥੇ ਗਏ ਹੈ, ਬਾਬਾ ਫੇਰੂ ਮੱਲ ਜੀ ਅਤੇ ਮਾਤਾ ਭਰਾਈ ਜੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਏ, ਬੇਨਤੀ ਕੀਤੀ, ਮਹਾਰਾਜ ਕੁੱਖ ਸੱਖਣੀ ਹੈ, ਆਪ ਕਿਰਪਾ ਕਰਕੇ ਘਰ ਵਿੱਚ ਮਹਾਰਾਜ ਔਲਾਦ ਦੀ ਦਾਤ ਬਖਸ਼ੋ। ਅਤੇ ਅੰਤਰਜਾਮੀ ਸਤਿਗੁਰੂ ਜੀ ਨੇ ਜਾਣ ਕਰਕੇ ਕਿ ਇਹਨਾਂ ਦੇ ਘਰੇ ਤਾਂ ਸਾਡੀ ਗੁਰਤਾ ਦੀ ਅੱਗੇ ਜਿਨ੍ਹਾਂ ਨੇ ਜੋਤ ਜਿਨ੍ਹਾਂ 'ਚ ਬਿਰਾਜਮਾਨ ਹੋਣੀ ਹੈ, ਉਹਨਾਂ ਦਾ ਸਤਿਗੁਰੂ ਜੀ ਨੇ ਕਿਹਾ ਕਿ ਮਨ ਵਿੱਚ ਇਹ ਸਤਿਗੁਰੂ ਜੀ ਨੇ ਵਿਚਾਰ ਕਰਕੇ ਕਿਹਾ ਕਿ ਚੰਗਾ ਭਾਈ, ਤੁਹਾਡੇ ਘਰ ਬਹੁਤ ਦੈਵੀ ਗੁਣਾਂ ਵਾਲਾ ਪੁੱਤਰ ਪੈਦਾ ਹੋਵੇਗਾ, ਉਹ ਸਾਡੀ ਧਰੋਹਰ ਹੋਏਗੀ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਖਸ਼ਿਸ਼ ਭਰੇ ਬਚਨ ਕਹੇ ਗਰੀਬ ਨਿਵਾਜ ਨੇ। ਅਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਅਵਤਾਰ ਹੋਇਆ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਬਚਪਨ ਇੱਥੇ ਨਾਂਗੇ ਦੀ ਸਰਾਂ ਵਿੱਚ ਹੀ ਬਤੀਤ ਹੋਇਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਾ ਨਾਤਾ ਖਡੂਰ ਸਾਹਿਬ ਦੇ ਰਹਿਣ ਵਾਲੇ ਦੇਵੀ ਚੰਦ ਜੀ, ਉਹਨਾਂ ਦੀ ਪੁੱਤਰੀ ਮਾਤਾ ਖੀਵੀ ਜੀ ਨਾਲ ਹੋਇਆ। ਅਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਨਗਰ ਹੀ ਨਾਂਗੇ ਦੀ ਸਰਾਂ ਆ ਕਰਕੇ ਸਤਿਗੁਰੂ ਜੀ ਰਹਿੰਦੇ ਰਹੇ। ਪਹਿਲਾਂ ਕੀ ਹੁੰਦਾ ਸੀ ਕਿ ਬਲੋਚਾਂ ਦੀਆਂ ਤਾੜਾਂ ਪੈਂਦੀਆਂ ਹੁੰਦੀਆਂ ਸੀ। ਇਤਿਹਾਸ ਜ਼ਿਕਰ ਕਰਦਾ ਕਿ 16 ਕੁ ਸਾਲ ਦੇ ਕਰੀਬ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦਾ ਆਨੰਦ ਕਾਰਜ ਹੋਇਆ ਸੀ ਗਰੀਬ ਨਿਵਾਜ ਦਾ, ਅਤੇ ਸੱਚੇ ਪਾਤਸ਼ਾਹ ਆਪਣੇ ਨਗਰ ਨਾਂਗੇ ਦੀ ਸਰਾਂ ਹੀ ਰਹੇ। ਅਤੇ ਜਦੋਂ ਕਿਤੇ ਇਸ ਤਰ੍ਹਾਂ ਬਲੋਚਾਂ ਦੀ ਤਾੜ ਪਈ ਨਾ, ਅਤੇ ਉਦੋਂ ਇਹ ਨਗਰ ਉੱਜੜ ਗਿਆ, ਜਿੱਧਰ ਜਿਹਦਾ ਮਨ ਸੀ ਉਹ ਚਲਿਆ ਗਿਆ। ਉਦੋਂ ਤੱਕ ਮਹਾਰਾਜ ਦੇ ਸਤਿਕਾਰਯੋਗ ਪਿਤਾ ਬਾਬਾ ਫੇਰੂ ਮੱਲ ਜੀ ਚੜ੍ਹਾਈ ਕਰ ਗਏ ਸੀ, ਅਤੇ ਜੋ ਭਾਈ ਦੇਵੀ ਚੰਦ ਜੀ ਸਨ ਖਡੂਰ ਸਾਹਿਬ ਦੇ ਰਹਿਣ ਵਾਲੇ, ਇਹਨਾਂ ਦੇ ਇੱਕੋ ਇੱਕ ਪੁੱਤਰੀ ਮਾਤਾ ਖੀਵੀ ਜੀ ਹੀ ਸਨ, ਹੋਰ ਕੋਈ ਔਲਾਦ ਨਹੀਂ ਸੀ। ਅਤੇ ਜਦੋਂ ਪਿੰਡ ਉੱਜੜ ਗਿਆ ਸਾਰਾ ਅਤੇ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਨੂੰ ਆਪ ਨੇ ਪਾਵ ਮਹਾਰਾਜ ਦੇ ਸਹੁਰਾ ਸਾਹਿਬ ਦੇਵੀ ਚੰਦ ਜੀ ਨੇ ਖਡੂਰ ਸਾਹਿਬ ਲਿਆ ਕਰਕੇ ਵਸਾਇਆ ਕਿ ਆਪ ਇੱਥੇ ਰਹੋ ਹੁਣ ਸਾਡੇ ਕੋਲ, ਕਿਉਂਕਿ ਨਗਰ ਉੱਜੜ ਗਿਆ ਸੀ ਬਲੋਚਾਂ ਦੀ ਧਾੜ ਪੈਣ ਕਰਕੇ। ਅਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਫਿਰ ਇੱਥੇ ਖਡੂਰ ਸਾਹਿਬ ਹੀ ਆ ਕਰਕੇ ਰਹੇ ਸਾਧ ਸੰਗਤ ਜੀ। ਪਹਿਲੋਂ ਜਦੋਂ ਨਿਵਾਸ ਕੀਤਾ, ਫਿਰ ਦਾ ਅਰਥ ਹੁੰਦਾ ਨਾ ਦੁਬਾਰਾ, ਫਿਰ ਵਸਾਇਆ, ਫਿਰ ਉਹ ਆਉਣ, ਦੁਬਾਰਾ ਆਏ। ਉਹ ਰਾਏ ਬਲਵੰਡ ਜੀ ਜ਼ਿਕਰ ਕਰ ਰਹੇ, ਹੁਣ ਪਹਿਲੀ ਵਾਰੀ ਆਏ ਹੈ ਸਤਿਗੁਰੂ ਜੀ ਖਡੂਰ ਸਾਹਿਬ ਰਹਿੰਦੇ। ਇੱਥੋਂ ਦੇ ਸਿੱਖ ਸੀ ਭਾਈ ਜੋਧ ਜੀ, ਉਹਨਾਂ ਨੂੰ ਸਤਿਗੁਰੂ ਦੀ ਸਿੱਖੀ ਪ੍ਰਾਪਤ ਹੋਈ। ਗੁਰੂ ਨਾਨਕ ਸਾਹਿਬ ਜੀ ਦੀ ਚਰਨ ਪੌੜ ਲੈ ਕਰਕੇ ਜਿਨ੍ਹਾਂ ਨੇ ਬੜੀ ਸਿੱਖੀ ਕਮਾਈ, ਕੇਵਲ ਅਤੇ ਕੇਵਲ ਭਾਈ ਜੋਧ ਜੀ ਸਨ ਖਡੂਰ ਸਾਹਿਬ ਵਿੱਚ ਜਿਹੜੇ ਸਿੱਖ ਸਨ, ਬਾਕੀ ਸਾਰੇ ਦੇਵੀ ਦੇ ਉਪਾਸ਼ਕ ਸੀਗੇ। ਕਿਉਂਕਿ ਮਹਾਰਾਜ ਦੇ ਸਹੁਰਾ ਸਾਹਿਬ ਦੇਵੀ ਚੰਦ ਜੀ ਉਹ ਆਪ ਜਵਾਲਾਮੁਖੀ ਦੇ ਚਰਨ ਪਰਸਨ ਜਾਇਆ ਕਰਦੇ, ਅਤੇ ਇੱਥੋਂ ਦੇ ਸਾਰੇ ਜਿਹੜੇ ਵਸਨੀਕ ਸੀ ਉਹ ਦੇਵੀ ਦੇ ਪੂਜਕ ਸੀਗੇ। ਕੇਵਲ ਭਾਈ ਜੋਧ ਜੀ ਹੀ ਮਹਾਰਾਜ ਦੀ ਸਿੱਖੀ ਕਮਾਉਂਦੇ, ਬਾਣੀ ਦਾ ਸ਼ਬਦਾਂ ਦਾ ਜਾਪ ਕਰਦੇ। ਅਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਨਾ ਭਾਈ ਜੋਧ ਜੀ ਤੋਂ ਸ਼ਬਦ ਯਾਦ ਕਰ ਲਏ ਸੀ। ਜਦੋਂ ਸ਼ਬਦ ਪੜ੍ਹੇ, ਬਾਣੀ ਯਾਦ ਕੀਤੀ, ਅਤੇ ਉਸ ਬਾਣੀ ਨਾਲ ਹਿਰਦਾ ਠਰ ਗਿਆ। ਮਨ ਵਿੱਚ ਚਿਤਵਨੀ ਲੱਗੀ ਰਹਿੰਦੀ ਕਿ ਜਿਨ੍ਹਾਂ ਸਤਿਗੁਰਾਂ ਜੀ ਦੀ ਬਾਣੀ ਇੰਨੀ ਠੰਡੀ ਆ, ਉਹਨਾਂ ਦਾ ਦਰਸ਼ਨ ਕਿੰਨਾ ਠੰਡਾ ਹੋਵੇਗਾ, ਉਹਨਾਂ ਦਾ ਦਰਸ਼ਨ ਕਿੰਨਾ ਸੁਖਦਾਈ ਹੋਵੇਗਾ। ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਲਈ ਮਨ ਤੜਪਦਾ ਰਹਿੰਦਾ, ਪਰ ਕਦੇ ਬਿੱਧ ਨਾ ਬਣਦੀ। ਦੇਵੀ ਚੰਦ ਜੀ ਚੜ੍ਹਾਈ ਕਰ ਗਏ ਆਪਣੇ ਪਰਾਰਬਧ ਮੁਤਾਬਕ, ਅਤੇ ਜਿਹੜੇ ਦੇਵੀ ਦੇ ਪੂਜਕ ਸੀਗੇ ਉਹ ਸਾਰੇ ਪਿੰਡ ਦੇ ਲੋਕ ਉਹ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੂੰ ਇਕੱਠਿਆਂ ਹੋ ਕੇ ਕਹਿਣ ਲੱਗੇ, ਮਹਾਰਾਜ ਵੇਖੋ ਤੁਹਾਡਾ ਪੁਰਖਾ ਭਾਵ ਤੁਹਾਡੇ ਸਹੁਰਾ ਸਾਹਿਬ ਦੇਵੀ ਚੰਦ ਜੀ ਚੜ੍ਹਾਈ ਕਰ ਗਏ, ਉਹ ਸਾਨੂੰ ਲੈ ਕੇ ਜਾਇਆ ਕਰਦੇ ਜਵਾਲਾਮੁਖੀ ਚਰਨ ਪਰਸਨ ਨੂੰ, ਅਤੇ ਮਹਾਰਾਜ ਇਹ ਹੁਣ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ, ਤੁਸੀਂ ਸਾਨੂੰ ਲੈ ਕੇ ਚੱਲੋ ਜਵਾਲਾਮੁਖੀ। ਮਹਾਰਾਜ ਗੁਰੂ ਅੰਗਦ ਸਾਹਿਬ ਜੀ ਬਹੁਤ ਨਿਰਛਲ ਸੁਭਾਅ ਹੈ ਸੱਚੇ ਪਾਤਸ਼ਾਹ ਜੀ ਦਾ। ਗਰੀਬ ਨਿਵਾਜ ਕਹਿੰਦੇ, ਭਾਈ ਅਸੀਂ ਚੱਲੇ ਤਾਂ ਚੱਲਦੇ ਹਾਂ, ਪਰ ਸਾਡੀ ਇਹ ਬੇਨਤੀ ਹੈ ਜੇ ਤੁਸੀਂ ਕਰਤਾਰਪੁਰ ਸਾਹਿਬ ਹੋ ਰਾਹੀਂ ਹੋ ਕੇ ਚੱਲੋ ਤਾਂ ਫਿਰ ਅਸੀਂ ਤੁਹਾਡਾ ਸੰਗ ਕਰਦੇ ਹਾਂ, ਕਿਉਂਕਿ ਉੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਨ, ਅਸੀਂ ਸਤਿਗੁਰਾਂ ਜੀ ਦੇ ਦਰਸ਼ਨ ਕਰਨੇ ਹੈ। ਅਤੇ ਉਹ ਸਾਰੇ ਨਗਰ ਨਿਵਾਸੀ ਕਹਿਣ ਲੱਗੇ, ਮਹਾਰਾਜ ਤੁਹਾਡਾ ਅੱਗਾ, ਅਸੀਂ ਤਾਂ ਪਿੱਛੇ ਹੀ ਚੱਲਣਾ, ਜਿੱਧਰੋਂ ਦੀ ਲੈ ਚੱਲੋਗੇ ਚੱਲਾਂਗੇ। ਇਸ ਤਰ੍ਹਾਂ ਫਿਰ ਉੱਥੋਂ ਇਹ ਪ੍ਰੋਗਰਾਮ ਬਣਿਆ ਅਤੇ ਸਤਿਗੁਰੂ ਜੀ ਨਾਲ ਕਰਤਾਰਪੁਰ ਸਾਹਿਬ ਆ ਗਏ ਸਾਰੇ ਖਡੂਰ ਵਾਸੀਆਂ ਨੂੰ ਨਾਲ ਲੈ ਕੇ। ਜਦੋਂ ਆਏ ਹੈ ਪੁੱਛਿਆ ਕਿ ਕਿਹੜਾ ਨਗਰ ਹੈ, ਕਹਿੰਦੇ ਜੀ ਇਹ ਕਰਤਾਰਪੁਰ ਸਾਹਿਬ ਹੈ। ਜਦੋਂ ਉਤਾਰਾ ਕੀਤਾ ਅਤੇ ਸਾਰੇ ਜਿਹੜੀ ਖਡੂਰ ਸਾਹਿਬ ਦੇ ਵਾਸੀ ਨੇ ਉਹਨਾਂ ਨੂੰ ਕਹਿੰਦੇ, ਭਾਈ ਤੁਸੀਂ ਉਤਾਰਾ ਕਰੋ ਅਤੇ ਅਸੀਂ ਗੁਰੂ ਦੇਵ ਦਾ ਦਰਸ਼ਨ ਕਰ ਆਈਏ। ਅਤੇ ਜਦੋਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਅਸਥਾਨ ਵੱਲ ਨੂੰ ਤੁਰੇ ਨਾ, ਆਪ ਘੋੜੀ 'ਤੇ ਚੜ੍ਹੇ ਹੋਏ ਸੀ ਸੱਚੇ ਪਾਤਸ਼ਾਹ, ਅਤੇ ਗੁਰਤਾ ਗੱਦੀ ਦੇ ਮਾਲਕ ਆਏ ਜਾਣ ਕੇ ਗੁਰੂ ਨਾਨਕ ਸਾਹਿਬ ਜੀ ਅੱਗੋਂ ਲੈਣ ਵਾਸਤੇ ਆਏ ਕਿ ਸਾਡੀ ਗੁਰਤਾ ਦੇ ਮਾਲਕ ਨੇ, ਇਹ ਜਾਣ ਕੇ ਸਤਿਗੁਰੂ ਆਪ ਅੱਗੋਂ ਆਂਡੀ ਲੈਣ ਆਏ। ਅਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਘੋੜੀ 'ਤੇ ਚੜ੍ਹੇ ਹੀ ਪੁੱਛਿਆ, ਪਛਾਣਿਆ ਨਹੀਂ ਨਾ, ਪਤਾ ਨਹੀਂ ਸੀ, ਦਰਸ਼ਨ ਨਾ ਸੀ ਪਹਿਲਾਂ ਕੀਤੇ। ਕਹਿਣ ਲੱਗੇ ਕਿ ਇੱਥੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਸਥਾਨ ਕਿੱਧਰ ਹੈ, ਅਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਨਹੀਂ ਦੱਸਿਆ ਕਿ ਅਸੀਂ ਗੁਰੂ ਨਾਨਕ ਸਾਹਿਬ ਹਾਂ। ਮਹਾਰਾਜ ਕਹਿੰਦੇ, ਆਓ ਭਾਈ ਸਤਿਪੁਰਖ ਹੋ, ਅਸੀਂ ਤੁਹਾਨੂੰ ਦੱਸਦੇ ਹਾਂ। ਅਤੇ ਸਤਿਗੁਰੂ ਜੀ ਆਪ ਅੱਗੇ ਅੱਗੇ ਗੁਰੂ ਨਾਨਕ ਸਾਹਿਬ ਚੱਲ ਪਏ, ਅਤੇ ਗੁਰੂ ਅੰਗਦ ਸਾਹਿਬ ਜੀ ਘੋੜੀ 'ਤੇ ਚੜ੍ਹੇ ਹੋਏ ਪਿੱਛੇ ਪਿੱਛੇ ਤੁਰ ਪਏ। ਜਦੋਂ ਸੱਚੇ ਪਾਤਸ਼ਾਹ ਮਹਾਰਾਜ ਦਾ ਸਥਾਨ ਆ ਗਿਆ ਅਤੇ ਗੁਰੂ ਨਾਨਕ ਸਾਹਿਬ ਨੇ ਇਸ਼ਾਰਾ ਕੀਤਾ ਕਿ ਇਸ ਖੁੰਡ ਨਾਲ ਭਾਈ ਪੁਰਖਾ ਘੋੜੀ ਬੰਨ੍ਹ ਦਿਓ ਅਤੇ ਅੰਦਰ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕਰ ਲਓ। ਜਿਸ ਵੱਡੇ ਦਰਵਾਜ਼ੇ ਰਾਹੀਂ ਸੰਗਤ ਪ੍ਰਵੇਸ਼ ਕਰਦੀ ਸੀ, ਗੁਰੂ ਅੰਗਦ ਸਾਹਿਬ ਜੀ ਘੋੜੀ ਬੰਨ੍ਹ ਕੇ ਉਸ ਦਰਵਾਜ਼ੇ ਰਾਹੀਂ ਅੰਦਰ ਪ੍ਰਵੇਸ਼ ਹੋਏ ਅਤੇ ਆਪ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਛੋਟੀ ਦਰੀਚੀ ਰਾਹੀਂ ਅੰਦਰ ਪ੍ਰਵੇਸ਼ ਕਰ ਗਏ। ਅੰਦਰ ਜਾ ਕੇ ਸਤਿਗੁਰੂ ਤਖ਼ਤ 'ਤੇ ਬੈਠ ਗਏ, ਸੰਗਤ ਦਰਸ਼ਨ ਕਰ ਰਹੀ ਹੈ। ਜਦੋਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਅੰਦਰ ਆਏ, ਮੱਥਾ ਟੇਕਿਆ, ਦੇਖਿਆ, ਹੈਰਾਨ ਹੋ ਗਏ ਅਤੇ ਮਨ ਵਿੱਚ ਇੰਨਾ ਝੂਰ ਰਹੇ ਹੈ ਕਿ ਅਸੀਂ ਕਿਉਂ ਮਹਾਰਾਜ, ਸਾਨੂੰ ਪਤਾ ਹੁੰਦਾ ਅਤੇ ਕਿਉਂ ਘੋੜੀ 'ਤੇ ਚੜ੍ਹ ਕੇ ਆਉਂਦੇ ਸੱਚੇ ਪਾਤਸ਼ਾਹ, ਜੇ ਆਪ ਗੁਰੂ ਨਾਨਕ ਸਾਹਿਬ ਹੋ, ਜੇ ਸਾਨੂੰ ਇਸ ਗੱਲ ਦਾ ਪਤਾ ਹੁੰਦਾ ਅਸੀਂ ਇਹ ਅਵੱਗਿਆ ਨਾ ਕਰਦੇ। ਇਹ ਭੁੱਲ ਨਾ ਕਰਦੇ। ਅਤੇ ਸੱਚੇ ਪਾਤਸ਼ਾਹ ਜੀ ਨੇ ਨਾ ਮਨ ਦੀ ਚਿਤਵਨੀ ਵੇਖ ਕਰਕੇ ਮਾਰਿਆ, ਕਹਿੰਦੇ ਭਾਈ ਪੁਰਖਾ ਕੀ ਚਿਤਵਨੀ ਕਰਦੇ ਹੋ, ਤੁਹਾਡਾ ਨਾਂ ਕੀ ਹੈ? ਮਹਾਰਾਜ ਮੇਰਾ ਨਾਮ ਲੈਣਾ ਹੈ। ਸਤਿਗੁਰੂ ਕਹਿੰਦੇ ਨੇ ਤੁਸੀਂ ਲੈਣਾ ਅਤੇ ਅਸੀਂ ਦੇਣਾ ਹੈ। ਪਹਿਲੇ ਮਿਲਣੀ ਤੇ ਵਾਕ ਗਏ ਸੀ ਸੱਚੇ ਪਾਤਸ਼ਾਹ ਨੇ, ਤੁਸੀਂ ਲੈਣਾ ਤੇ ਅਸੀਂ ਦੇਣਾ ਹੈ। ਇਹ ਗਰੀਬ ਨਿਵਾਜ ਸਤਿਗੁਰੂ ਨੇ ਬਚਨ ਕਹੇ ਤੇ ਆਪ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਤਿਸ ਸਮੇਂ ਜਿਹੜੇ ਖਡੂਰ ਵਾਸੀ ਲੋਕ ਆਏ ਸੀ ਨਾ, ਉਹਨਾਂ ਨੂੰ ਇਹ ਸ਼ਬਦ ਕਹਿ ਦਿੱਤੇ ਸੀ। ਭਾਵੇਂ ਇਹ ਵੀ ਜ਼ਿਕਰ ਆਉਂਦਾ ਹੈ ਕਿ ਆਪ ਰਾਤ ਉੱਥੇ ਰੁਕੇ ਸੀਗੇ ਧਰਮਸ਼ਾਲਾ ਵਿੱਚ, ਅਤੇ ਸਵੇਰੇ ਉੱਥੇ ਇੱਕ ਕੌਤਕ ਹੋਇਆ ਜੋ ਇੱਕ ਇਸਤਰੀ ਦੇ ਰੂਪ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਵਿਹੜੇ ਵਿੱਚ ਝਾੜੂ ਦੇ ਰਹੀ ਸੀ। ਅਤੇ ਗੁਰੂ ਅੰਗਦ ਸਾਹਿਬ ਨੇ ਪੁੱਛਿਆ ਕਿ ਆਪ ਕੌਣ ਹੋ ਬੀਬਾ? ਕਹਿਣ ਲੱਗੇ ਨੇ ਕਿ ਅਸੀਂ ਤਾਂ ਉਹ ਹਾਂ ਜਿਨ੍ਹਾਂ ਦੇ ਤੁਸੀਂ ਆ ਸੰਗਤ ਲੈ ਕੇ ਆਏ ਹੋ ਨਾ ਖਡੂਰ ਦੀ, ਅਤੇ ਚਰਨ ਪਰਸਨ ਚੱਲੇ ਹੋ। ਮੈਂ ਉਹ ਦੇਵੀ ਹਾਂ, ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਦਰਬਾਰ ਵਿੱਚ ਝਾੜੂ ਫੇਰ ਕੇ ਅਸੀਂ ਵੀ ਆਪਣਾ ਜਿਹੜਾ ਹੈ ਉਹ ਭਾਰ ਲਾਉਂਦੇ ਹਾਂ, ਸਦਗਤੀ ਪ੍ਰਾਪਤ ਕਰਦੇ ਹਾਂ। ਅੱਛਾ, ਗੁਰੂ ਅੰਗਦ ਸਾਹਿਬ ਨੇ ਮਨ ਵਿੱਚ ਸੋਚ ਲਿਆ ਕਿ ਜਿਹੜੀ ਦੇਵੀ ਵੀ ਸਤਿਗੁਰੂ ਦੇ ਚਰਨਾਂ ਨੂੰ ਪਰਸਣ ਆਉਂਦੀ ਹੈ, ਅਤੇ ਅਸੀਂ ਹੁਣ ਜਿੱਥੇ ਆਉਣਾ ਸੀ ਆ ਗਏ, ਹੋਰ ਨਹੀਂ ਕਿਤੇ ਜਾਣਾ। ਖਡੂਰ ਵਾਸੀਆਂ ਨੂੰ ਕਹਿ ਦਿੱਤਾ ਕਿ ਭਾਈ ਅਸੀਂ ਨਹੀਂ ਹੋਰ ਕਿਤੇ ਹੁਣ ਜਾਣਾ, ਕਿ ਤੁਹਾਡੀ ਮਰਜ਼ੀ ਹੈ, ਜੋ ਤੁਸੀਂ ਕਰਨਾ ਕਰੋ। ਅਤੇ ਆਪ ਨੇ 7 ਸਾਲ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ ਗਰੀਬ ਨਿਵਾਜ ਦੀ। 7 ਸਾਲਾਂ ਵਿੱਚ ਇਹ ਬਖਸ਼ਿਸ਼ ਪਾਈ ਸਾਧ ਸੰਗਤ ਜੀ, ਅਤੇ ਆਪ ਜੀ ਨੂੰ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੇ ਕਰਕੇ ਖਡੂਰ ਸਾਹਿਬ ਭੇਜ ਦਿੱਤਾ ਸੀ ਕਿ ਜਾਓ ਖਡੂਰ ਨੂੰ ਵਸਾਓ ਜਾ ਕਰਕੇ। ਉਹ ਰਾਏ ਬਲਵੰਡ ਜੀ ਕਹਿੰਦੇ ਨੇ ਕਿ ਇੱਕ ਵਾਰੀ ਤਾਂ ਖਡੂਰ ਸਾਹਿਬ ਨੂੰ ਛੱਡ ਕੇ ਆਪ ਕਰਤਾਰਪੁਰ ਸਾਹਿਬ ਆ ਗਏ, ਸਤਿਗੁਰੂ ਦੀ ਸੇਵਾ ਕੀਤੀ, ਅਤੇ ਆਪ ਨੂੰ ਗੁਰਤਾ ਦੇ ਮਾਲਕ ਬਣਾ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਖਡੂਰ ਸਾਹਿਬ ਜਦੋਂ ਭੇਜਿਆ ਦੁਬਾਰਾ, ਉਹ ਕਹਿੰਦੇ ਨੇ ਫੇਰ ਵਸਾਇਆ, ਫਿਰ ਉਹ ਆਣ ਸਤਿਗੁਰ ਖਡੂਰ। ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜੋ ਬਾਬਾ ਫੇਰੂ ਮੱਲ ਜੀ ਦੇ ਆਣ ਪੁੱਤਰ ਹਨ ਨਾ, ਉਹਨਾਂ ਨੇ ਖਡੂਰ ਸਾਹਿਬ ਨੂੰ ਆ ਕੇ ਵਸਾਉਣਾ ਕੀਤਾ।
ਸਤਿਗੁਰ ਖਡੂਰ,
ਸਤਿਗੁਰੂ ਜੀ ਨੇ ਖਡੂਰ ਸਾਹਿਬ ਨੂੰ ਵਸਾਇਆ। ਬੜੇ ਭਾਗ ਲਾਏ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ। ਸਾਧ ਸੰਗਤ ਜੀ, ਜਦੋਂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾਏ ਨਾ, ਅਤੇ ਸਤਿਗੁਰੂ ਜੀ ਇੰਨੀ ਬਰਾਗ ਅਵਸਥਾ ਵਿੱਚ ਚਲੇ ਗਏ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਸ ਕੋਠੜੀ ਦੇ ਅੰਦਰ ਨਾ, ਜਿੱਥੇ ਮਾਈ ਭਰਾਈ ਦਾ ਗੁਰਦੁਆਰਾ ਸਾਹਿਬ ਹੈ ਨਾ ਖਡੂਰ ਸਾਹਿਬ ਵਿੱਚ, ਆਪ ਜਾਓਗੇ ਦਰਸ਼ਨ ਜ਼ਰੂਰ ਕਰਿਓ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਮਾਤਾ ਜੀ ਨੂੰ ਕਹਿ ਕੇ ਕਿ ਕੋਈ ਸਾਨੂੰ ਮਿਲੇ ਨਾ, ਕੋਈ ਸਾਨੂੰ ਬੁਲਾਵੇ ਨਾ, ਅਤੇ ਦਰਵਾਜ਼ੇ ਦੇ ਅੰਦਰ ਅੱਗੇ ਕੰਧ ਚਿਣਵਾ ਦਿੱਤੀ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ, ਅਤੇ ਆਪ ਸਤਿਗੁਰੂ ਅੰਦਰ ਸਮਾਧੀ ਲੀਨ ਹੋ ਗਏ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ 6 ਮਹੀਨੇ ਸਮਾਧੀ ਵਿੱਚ ਰਹੇ, ਲਗਾਤਾਰ 6 ਮਹੀਨੇ। ਅਤੇ ਫਿਰ ਸੰਗਤਾਂ ਜਦੋਂ ਦਰਸ਼ਨ ਨਹੀਂ ਹੋਏ, ਕਰਤਾਰਪੁਰ ਸਾਹਿਬ ਤੋਂ ਬਾਬਾ ਬੁੱਢਾ ਸਾਹਿਬ ਨੂੰ ਲੈ ਕੇ ਆਏ ਕਿ ਬਾਬਾ ਬੁੱਢਾ ਸਾਹਿਬ ਜੀ, ਸੱਚੇ ਪਾਤਸ਼ਾਹ ਜੀ ਦਾ ਤੁਹਾਡੇ ਤਾਈਂ ਇਹ ਵਰਦਾਨ ਹੈ। ਬਾਬਾ ਬੁੱਢਾ ਸਾਹਿਬ ਨੂੰ ਦਿੱਤਾ ਹੋਇਆ ਇਹ ਬਚਨ ਸੀ ਗੁਰੂ ਨਾਨਕ ਸਾਹਿਬ ਦਾ ਕਿ ਅਸੀਂ ਸਾਰੀ ਕਾਇਨਾਤ ਕੋਲੋਂ ਓਹਲੇ ਹੋ ਸਕਦੇ ਹਾਂ, ਕਿ ਸਾਡਾ ਸਰੂਪ ਬਾਬਾ ਬੁੱਢਾ ਸਾਹਿਬ ਤੁਹਾਡੇ ਕੋਲੋਂ ਓਹਲੇ ਨਹੀਂ ਹੋ ਸਕਦਾ, ਤੁਹਾਡੇ ਅਸੀਂ ਸਦਾ ਪ੍ਰਤੱਖ ਰਹਾਂਗੇ। ਅਤੇ ਸੰਗਤ ਨੇ ਫਿਰ ਕਿਹਾ ਕਿ ਬਾਬਾ ਬੁੱਢਾ ਸਾਹਿਬ, ਆਪ ਜੀ ਨੂੰ ਗੁਰੂ ਸਾਹਿਬ ਜੀ ਦਾ ਇਹ ਵਰਦਾਨ ਹੈ, ਆਪ ਕਿਰਪਾ ਕਰਕੇ ਸੰਗਤ ਨੂੰ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਾਓ। ਅਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਸੰਗਤ ਨੂੰ ਨਾਲ ਲੈ ਕੇ ਖਡੂਰ ਸਾਹਿਬ ਆਏ, ਆ ਕੇ ਮਾਤਾ ਭਰਾਈ ਜੀ ਨੂੰ ਪੁੱਛਿਆ। ਜਦੋਂ ਪੁੱਛਿਆ ਤਾਂ ਮਾਤਾ ਜੀ ਚੁੱਪ ਕਰ ਰਹੇ, ਬੋਲੇ ਨੇ। ਫਿਰ ਬਾਬਾ ਬੁੱਢਾ ਸਾਹਿਬ ਨੂੰ ਪਤਾ ਲੱਗ ਗਿਆ ਕਿ ਗੁਰੂ ਸਾਹਿਬ ਜੀ ਦੀ ਆਗਿਆ ਹੋਣੀ ਹੈ, ਤਾਂ ਨਹੀਂ ਮਾਤਾ ਜੀ ਬੋਲ ਰਹੇ। ਫਿਰ ਸਾਧ ਸੰਗਤ ਜੀ, ਜਿਸ ਕੋਠੜੀ ਵਿੱਚ ਸੱਚੇ ਪਾਤਸ਼ਾਹ ਜੀ ਚੌਂਕੜਾ ਲਾਈ ਬੈਠੇ ਆ, ਬਾਬਾ ਬੁੱਢਾ ਸਾਹਿਬ ਨੂੰ ਉੱਧਰ ਖਿੱਚ ਪਵੇ, ਕਿਉਂਕਿ ਸਤਿਗੁਰੂ ਜੀ ਦਾ ਇਹ ਵਰ ਹੈ, ਬਖਸ਼ਿਸ਼ ਹੈ ਕਿ ਸਾਡਾ ਸਰੂਪ ਤੁਹਾਡੇ ਤੋਂ ਓਹਲੇ ਨਹੀਂ ਹੋ ਸਕਦਾ। ਫਿਰ ਬਾਬਾ ਬੁੱਢਾ ਸਾਹਿਬ ਨੇ ਕਿਹਾ, ਸੰਗਤ ਜੀ, ਗੁਰੂ ਅੰਗਦ ਸਾਹਿਬ ਹੋਵੇ ਨਾ ਹੋਵੇ ਤਾਂ ਇਸ ਕੋਠੜੀ ਵਿੱਚ ਨੇ ਸੱਚੇ ਪਾਤਸ਼ਾਹ, ਕਿਹਾ ਮਹਾਰਾਜ ਹੁਣ ਤੁਸੀਂ ਦਰਸ਼ਨ ਕਰਾਓ। ਫਿਰ ਬਾਬਾ ਬੁੱਢਾ ਸਾਹਿਬ ਨੇ ਉਹ ਕੰਧ ਦੇੜੀ ਹੈ, ਭਾਵੇਂ ਕਿ ਗੁਰੂ ਅਮਰਦਾਸ ਸਾਹਿਬ ਦੇ ਸਮੇਂ ਦਾ ਵੀ ਇਹ ਬਚਨ ਹੈ, ਪਰ ਉਹ ਸੰਨ ਸਾਹਿਬ ਦੀ ਸਾਖੀ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰਨ ਲਈ ਜਦੋਂ ਕੰਧ ਦੇੜ ਦਿੱਤੀ ਨਾ, ਅਤੇ ਬਰੂਹਾ ਲਾਇਆ, ਬਾਬਾ ਬੁੱਢਾ ਸਾਹਿਬ ਜੀ ਅੰਦਰ ਜਦੋਂ ਗਏ ਹੈ, ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਨੇਤਰ ਪਿਆਰ ਨਾਲ ਭਿੱਜੇ ਹੋਏ ਹੈ, ਪਦਮ ਆਸਣ ਲੱਗਾ ਹੋਇਆ, ਮੁੱਖ ਮੰਡਲ 'ਤੇ ਪ੍ਰਕਾਸ਼ ਹੈ, ਨਿਰਵਿਕਲਪ ਸਮਾਧੀ ਵਿੱਚ ਲੀਨ ਨੇ ਸੱਚੇ ਪਾਤਸ਼ਾਹ ਜੀ ਮਹਾਰਾਜ। ਹੌਲੀ ਹੌਲੀ ਬਾਬਾ ਬੁੱਢਾ ਸਾਹਿਬ ਨੇ ਆਪ ਜੀ ਦੇ ਚਰਨ ਪਰਸੇ ਨੇ, ਬਾਬਾ ਬੁੱਢਾ ਸਾਹਿਬ ਜੀ ਨੂੰ ਜਦੋਂ ਸਾਹਮਣੇ ਵੇਖਿਆ ਨਾ, ਸਤਿਗੁਰੂ ਦੇ ਨੇਤਰ ਖੁੱਲ੍ਹੇ ਆ ਅਤੇ ਗੁਰੂ ਅੰਗਦ ਸਾਹਿਬ ਜੀ ਨੇ ਬੈਠਿਆਂ ਹੀ ਗੱਲ ਵੱਕੜੀ ਵਿੱਚ ਲੈ ਲਿਆ। ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਗੱਲ ਵੱਕੜੀ ਵਿੱਚ ਲਿਆ ਤਾਂ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਆ, ਵੇਖੋ ਮਹਾਰਾਜ ਦੇ ਸਿੱਖ ਵੀ ਕੈਸੇ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਆਪ ਨੂੰ ਗੁਰਤਾ ਗੱਦੀ ਲੁੱਕ ਕੇ ਬੈਠਣ ਨੂੰ ਥੋੜ੍ਹਾ ਦਿੱਤੀ ਹੈ, ਆਪ ਕਿਰਪਾ ਕਰਕੇ ਮਹਾਰਾਜ ਸੰਗਤਾਂ ਨੂੰ ਦਰਸ਼ਨ ਦਿਓ, ਸੰਗਤਾਂ ਦੇ ਉਧਾਰ ਕਰਨ ਦੀ ਆਪ ਦੀ ਜ਼ਿੰਮੇਵਾਰੀ ਹੈ ਸੱਚੇ ਪਾਤਸ਼ਾਹ। ਤਾਂ ਗੁਰੂ ਸਾਹਿਬ ਜੀ ਹੱਸ ਪਏ। ਸਤਿਗੁਰੂ ਕਹਿੰਦੇ, ਚੰਗਾ ਭਾਈ ਬਾਹਰ ਦੀਵਾਨ ਸਜਾਓ। ਜਦੋਂ ਬਾਹਰ ਦੀਵਾਨ ਸਜਾਇਆ, ਸਤਿਗੁਰੂ ਤਖ਼ਤ 'ਤੇ ਬੈਠੇ ਅਤੇ ਸਾਧ ਸੰਗਤ ਜੀ ਉਸ ਸਮੇਂ ਇਹ ਵਾਕ ਕਹੇ ਸੀ, ਜਿਸ ਪਿਆਰੇ ਸਿਉ ਨੇਹੋ ਤਿਸ ਆਗੈ ਮਰ ਚੱਲੀ ਹੈ, ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੈ ਜੀਵਣਾ। ਉਸ ਸਮੇਂ ਮਹਾਰਾਜ ਨੇ ਇਹ ਬਚਨ ਤਖ਼ਤ 'ਤੇ ਬੈਠ ਕਰਕੇ ਕਹੇ। ਇੰਨਾ ਪਿਆਰ ਗੁਰੂ ਨਾਨਕ ਸਾਹਿਬ ਜੀ ਨਾਲ ਆਪ ਜੀ ਕਰਦੇ, ਸੱਚੇ ਪਾਤਸ਼ਾਹ ਨੇ ਐਸਾ ਖਡੂਰ ਸਾਹਿਬ ਨੂੰ ਭਾਗ ਲਾਇਆ ਆ ਕਰਕੇ।
ਜਪ ਤਾਪ ਸੰਜਮ ਨਾਲ ਤੁਧ।
ਤੇ ਕੀ ਕਹਿੰਦੇ ਰਾਏ ਬਲਵੰਡ ਜੀ ਤੇ ਰਾਏ ਸੱਤਾ ਜੀ, ਸੱਚੇ ਪਾਤਸ਼ਾਹ ਬਾਣੀ ਦਾ ਜਪ, ਸੇਵਾ ਦਾ ਤਪ ਤੇ ਸਮ ਦਮ ਸਾਧਨ, ਇਹ ਸਤਿਗੁਰੂ ਸਦਾ ਤੁਹਾਡੇ ਨਾਲ ਹੀ ਰਹਿੰਦੇ ਆ, ਗਰੀਬ ਨਿਵਾਜ ਹਰ ਸਮੇਂ ਤੁਹਾਡੇ ਕੋਲ ਹੀ ਹਨ।
ਹੋਰ ਮੁਛ ਗਰੂਰ।
ਹੋਰ ਮਹਾਰਾਜ, ਜਿਹੜੀ ਆਪ ਜੀ ਦੀ ਗਰੂਰ ਵਡਿਆਈ ਹੈ ਨਾ, ਉਹ ਵੀ ਮੁੱਚ ਬਹੁਤ ਜ਼ਿਆਦਾ ਵੱਡੀ ਹੈ। ਆਪ ਜੀ ਦੀ ਵਡਿਆਈ ਕੀ ਕਹੀ ਜਾ ਸਕਦੀ ਹੈ, ਅਥਵਾ ਹੋਰ ਮੁੱਚ ਗਰੂਰ। ਗਰੂਰ ਕੀ ਹੁੰਦਾ? ਗਰਬ, ਹੰਕਾਰ। ਆਪ ਜੀ ਅਹੰਕਾਰ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਕੱਟ ਦੇਣ ਵਾਲੇ ਹੋ ਸੱਚੇ ਪਾਤਸ਼ਾਹ। ਇਹ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ, ਅਹੰਕਾਰੀਆਂ ਨੂੰ ਨਾਸ਼ ਕਰ ਦੇਣ ਵਾਲੇ ਹੋ।
ਲਭ ਵਿਣਾਹੇ ਮਾਨਸਾ।
ਸਾਧ ਸੰਗਤ ਜੀ ਹੁਣ ਆਪਣੀ ਸੁਰਤ ਨਾਲ, ਆਪਣੀ ਟੇਕ ਨਾਲ ਕਹਿੰਦੇ ਰਾਏ ਬਲਵੰਡ ਤੇ ਰਾਏ ਸੱਤਾ, ਲੱਭ ਵਿਣਾਹੇ ਮਾਨਸਾ। ਮਹਾਰਾਜ ਸਾਨੂੰ ਮਨੁੱਖਾਂ ਨੂੰ ਤੇ ਲਾਲਚੀ ਮਾਰਦਾ ਜੇ ਸੱਚੇ ਪਾਤਸ਼ਾਹ। ਆਪ ਜੀ ਆਏ ਗਰੀਬ ਨਿਵਾਜ, ਕਿੱਥੇ ਆਪ ਦੇ ਮਹਾਨ ਸਿੱਖ ਭਾਈ ਗੁਰਦਾਸ ਆਏ, ਬਾਬਾ ਬੁੱਢਾ ਸਾਹਿਬ ਆਏ, ਐਸੀ ਸਾਡੀ ਮੱਤ ਮਾਰੀ ਗਈ ਸੱਚੇ ਪਾਤਸ਼ਾਹ। ਤੁਸੀਂ ਚੱਲ ਕੇ ਆਏ ਗਰੀਬ ਨਿਵਾਜ, ਐਸੀ ਮੱਤ ਮਾਰੀ ਇਸ ਸਾਡੇ ਮਨ ਨੂੰ, ਐਸਾ ਭਰਮਾਇਆ ਇਸ ਲੋਭ ਨੇ, ਇਸ ਲੱਭ ਲਾਲਚ ਨੇ ਕਿ ਮਹਾਰਾਜ ਅਸੀਂ ਤੁਹਾਨੂੰ ਵੀ ਸਤਿਕਾਰ ਨਹੀਂ ਦਿੱਤਾ, ਤੁਹਾਡਾ ਵੀ ਮਾਣ ਨਹੀਂ ਕੀਤਾ। ਲੱਭ ਬਣਾ ਹੈ ਮਾਨਸਾ। ਮਹਾਰਾਜ ਇਹਨਾਂ ਮਨੁੱਖਾਂ ਨੂੰ ਨਾ ਲੱਭ ਲਾਲਚ ਹੀ ਮਾਰਦਾ ਹੈ, ਕਿਉਂਕਿ ਸਾਧ ਸੰਗਤ ਜੀ ਲਾਲ ਵਿੱਚ ਆਇਆ ਹੋਇਆ ਮਨੁੱਖ ਨਾ ਧਰਮ ਨਹੀਂ ਕਮਾ ਸਕਦਾ, ਉਹਦੇ ਕੋਲੋਂ ਵਾਹਿਗੁਰੂ ਜੀ ਦਾ ਪਿਆਰ ਨਹੀਂ ਕਮਾਇਆ ਜਾਂਦਾ। ਰਾਏ ਬਲਵੰਡ ਜੀ ਕਹਿੰਦੇ, ਮਹਾਰਾਜ ਸਾਨੂੰ ਮਨੁੱਖਾਂ ਨੂੰ ਤਾਂ ਲਾਲਚ ਮਾਰਦਾ ਏ। ਜਿਵੇਂ ਪਾਣੀ ਨੂੰ ਹਰਿਆ ਬੂਰ ਨਹੀਂ ਢੱਕ ਲੈਂਦਾ ਅਤੇ ਪਾਣੀ ਨੂੰ ਕਸੈਲਾ ਕਰ ਦਿੰਦਾ ਹੈ, ਇਸ ਤਰ੍ਹਾਂ ਸਾਧ ਸੰਗਤ ਜੀ ਨਿਰਮਲ ਚਿੱਤ ਨੂੰ ਇਹ ਲਾਲਚ ਢੱਕ ਲੈਂਦਾ ਹੈ। ਅੰਦਰ ਨਿਰਮਲ ਚਿੱਤ ਤਾਂ ਹਰੇਕ ਦਾ ਹੀ ਹੁੰਦਾ, ਪਰ ਲਾਲਚ ਨਾ ਪਦਾਰਥਾਂ ਦਾ ਉਹ ਜਿਵੇਂ ਪਾਣੀ ਨੂੰ ਬੂਰ ਢੱਕ ਲੈਂਦਾ ਨਾ, ਉੱਤੋਂ ਪ੍ਰਤੀਤ ਨਹੀਂ ਹੋਣ ਦਿੰਦਾ। ਵੇਖੋ ਸਾਧ ਸੰਗਤ ਜੀ, ਜੋ ਕੁਝ ਵੀ ਸਾਨੂੰ ਪ੍ਰਤੀਤ ਹੁੰਦਾ ਪਦਾਰਥ ਨੇ, ਤਾਂ ਇਹ ਆਏ ਕਿੱਥੋਂ ਆ? ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਉਪਦੇਸ਼ ਇਹ ਗੱਲ ਕਹਿੰਦਾ ਕਿ ਸਭ ਕੁਝ ਪੈਦਾ ਪਰਮੇਸ਼ਰ ਤੋਂ ਹੋਇਆ, ਅਤੇ ਜੇ ਪਰਮੇਸ਼ਰ ਨੂੰ ਯਾਦ ਕਰੀਏ ਤਾਂ ਪਦਾਰਥ ਕਿਉਂ ਨਹੀਂ ਮਿਲੂਗੇ? ਕਿਸੇ ਪ੍ਰਕਾਰ ਦੀ ਥੁੜ ਰਹਿੰਦੀ ਨਹੀਂ। ਅਤੇ ਮਹਾਰਾਜ ਇਹ ਵੀ ਕਹਿੰਦੇ ਆ ਕਿ ਵਿਣ ਕਰਮਾਂ ਕੇ ਮਿਲੈ ਲਈ, ਵਾਹਿਗੁਰੂ ਜੀ ਨੇ ਜੋ ਤੇਰੇ ਮਸਤਕ 'ਤੇ ਕਰਮ ਪਾਏ ਨੇ ਉਹਨਾਂ ਤੋਂ ਬਿਨਾਂ ਤੈਨੂੰ ਕੀ ਮਿਲੂਗਾ? ਪਰ ਲੱਭ ਬਣਾ ਹੈ ਮਾਨਸਾ, ਮਨੁੱਖਾਂ ਨੂੰ ਫਿਰ ਵੀ ਲਾਲਚ ਹੀ ਮਾਰਦਾ ਹੈ। ਰਾਏ ਬਲਵੰਡ ਜੀ ਕਹਿੰਦੇ, ਮਹਾਰਾਜ ਨਿਰਮਲ ਚਿੱਤ ਨੂੰ ਨਾ ਲੱਭ ਰੂਪੀ ਬੂਰ ਨੇ ਢੱਕ ਲਿਆ ਸੱਚੇ ਪਾਤਸ਼ਾਹ, ਸ਼ੁੱਭ ਵਿਚਾਰ ਨਹੀਂ ਫੁਰਦੀ। ਜਦੋਂ ਲਾਲਚ ਵਿੱਚ ਆ ਕਰਕੇ ਜੀਵ ਸਾਧ ਸੰਗਤ ਜੀ ਸੋਚਦਾ ਨਾ, ਉਹਨੂੰ ਉਦੋਂ ਪਾਪ ਕਰਮ ਵੀ ਪਾਪ ਕਰਮ ਨਹੀਂ ਲੱਗਦਾ ਹੈ। ਉਹਨੂੰ ਇਹ ਨਹੀਂ ਲੱਗਦਾ ਕਿ ਮੈਂ ਕਿਸੇ ਦਾ ਹੱਕ ਮਾਰ ਰਿਹਾ ਹਾਂ। ਉਸ ਸਮੇਂ ਨਿਰਮਲ ਚਿੱਤ ਨੂੰ ਲਾਲਚ ਰੂਪੀ ਬੂਰ ਨੇ ਢੱਕ ਲਿਆ ਹੁੰਦਾ ਹੈ। ਅਥਵਾ ਜਦੋਂ ਵੇਖੀਏ ਨਾ ਸਾਧ ਸੰਗਤ ਜੀ, ਪਾਣੀ ਦੇ ਉੱਤੇ ਆਇਆ ਹੋਇਆ ਬੂਰ ਨਾ, ਉਹ ਪ੍ਰਤੀਤ ਹੀ ਨਹੀਂ ਹੋਣ ਦਿੰਦਾ ਕਿ ਥੱਲੇ ਪਾਣੀ ਹੈਗਾ। ਜਦੋਂ ਤੁਸੀਂ ਵੇਖੋ ਜਾਂ ਜਿੱਥੇ ਜ਼ਿਆਦਾ ਗੰਦਾ ਪਾਣੀ ਖਲੋਤਾ ਹੁੰਦਾ ਨਾ, ਉੱਥੇ ਉੱਤੇ ਹਰਿਆ ਬੂਰ ਛਾ ਗਿਆ ਹੁੰਦਾ ਹੈ, ਅਤੇ ਉਹ ਬੂਰ ਜਦੋਂ ਵੇਖੀਏ ਤਾਂ ਇਉਂ ਲੱਗਦਾ ਕਿ ਇੱਥੇ ਥੱਲੇ ਪਾਣੀ ਹੈ ਹੀ ਨਹੀਂ। ਪਰ ਜਿਹੜੇ ਸਾਧ ਸੰਗਤ ਜੀ ਸਿਆਣੇ ਹੁੰਦੇ ਆ ਨਾ, ਉਹਨਾਂ ਨੂੰ ਪਤਾ ਹੁੰਦਾ ਹੈ ਕਿ ਬੂਰ ਦਾ ਜਨਮ ਪਾਣੀ ਤੋਂ ਹੀ ਹੋਇਆ। ਜੇ ਪਾਣੀ ਨਾ ਹੁੰਦਾ ਤਾਂ ਬੂਰ ਨਹੀਂ ਸੀ ਹੋ ਸਕਦਾ। ਇੱਥੇ ਜਿਹੜੇ ਸਾਧ ਸੰਗਤ ਜੀ ਇਸ ਤਰ੍ਹਾਂ ਇਹ ਸੰਸਾਰ ਦੇ ਲਾਲਚ ਵਿੱਚ ਫਸ ਜਾਂਦੇ ਆ ਨਾ, ਉਹਨਾਂ ਨੂੰ ਇਹ ਪਾਣੀ ਦੇ ਉੱਤੇ ਬੂਰ ਹੀ ਦਿਸਦਾ, ਹੋਰ ਨਹੀਂ ਦਿਸਦਾ, ਥੱਲੇ ਪਾਣੀ ਨਹੀਂ ਦਿਸਦਾ। ਜੋ ਪਰਮੇਸ਼ੁਰ ਦਾ ਸੱਤ ਸਰੂਪ ਹੈ ਨਾ, ਉਹ ਤਾਂ ਪਾਣੀ ਦੀ ਨਹੀਂ ਆਈ ਹੈ, ਮਾਇਆ ਰੂਪੀ ਬੂਰ ਨੇ ਉੱਪਰੋਂ ਉਸ ਸੱਤ ਸਰੂਪ ਨੂੰ ਢੱਕਿਆ ਹੋਇਆ, ਜਿਸ ਕਰਕੇ ਸਾਨੂੰ ਆ ਪਦਾਰਥ ਦਿਸੀ ਜਾਂਦੇ ਹੈ, ਮਾਇਆ ਦਿਸੀ ਜਾਂਦੀ ਹੈ, ਅਤੇ ਜਿਸ ਕਰਕੇ ਇਹ ਪਦਾਰਥ ਨੇ, ਜਿਸ ਕਰਕੇ ਇਹ ਮਾਇਆ ਹੈ, ਉਹ ਸੱਤ ਸਰੂਪ ਨਹੀਂ ਪਾਸਦਾ, ਉਸ ਦੀ ਸੱਤਾ ਨਹੀਂ ਪਾਸਦੀ। ਕਿਉਂਕਿ ਅਸੀਂ ਉੱਤੇ ਵੇਖਦੇ ਹਾਂ ਕਿ ਬੂਰ ਹੀ ਹੈ, ਇੱਥੇ ਪਾਣੀ ਹੈ ਹੀ ਨਹੀਂ, ਪਰ ਜਿਹੜੇ ਸੱਤ ਸਰੂਪ ਹੁੰਦੇ ਆ ਨਾ, ਉਹ ਸਾਧ ਸੰਗਤ ਜੀ ਕੀ ਕਰਦੇ ਆ, ਉਹਨਾਂ ਨੂੰ ਨਿਸ਼ਚਾ ਹੁੰਦਾ, ਪਹਿਲੋਂ ਦਿਸਦਾ ਤੇ ਭਾਵੇਂ ਉਹਨਾਂ ਨੂੰ ਵੀ ਨਹੀਂ, ਪਰ ਨਿਸ਼ਚਾ ਹੁੰਦਾ, ਉਹ ਕੀ ਕਰਦੇ, ਦੋਵਾਂ ਹੱਥਾਂ ਨਾਲ ਬੂਰ ਉੱਪਰੋਂ ਹਟਾਉਂਦੇ ਆ, ਥੱਲੇ ਕੀ ਵੇਖਦੇ, ਸ਼ੁੱਧ ਪਾਣੀ ਹੁੰਦਾ। ਜਿਹੜੇ ਗੁਰਸਿੱਖ ਜਪ ਤਪ ਸਾਧਨ ਰੂਪੀ ਹੱਥਾਂ ਨਾਲ ਉੱਤੋਂ ਮਾਇਆ ਦਾ ਬੂਰ ਹਟਾ ਦਿੰਦੇ ਆ ਨਾ, ਉਹਨਾਂ ਨੂੰ ਥੱਲੋਂ ਨਿਰਮਲ ਸੱਤ ਸਰੂਪ ਪਰਮੇਸ਼ਰ ਦਾ ਜਿਹੜੀ ਸੱਤਾ ਹੈ ਨਾ, ਉਹ ਸਾਧ ਸੰਗਤ ਜੀ ਅਨੁਭਵ ਹੋਣ ਲੱਗ ਪੈਂਦੀ, ਉਹਨਾਂ ਨੂੰ ਫਿਰ ਵਾਹਿਗੁਰੂ ਜੀ ਦਿਸਣ ਲੱਗ ਪੈਂਦੇ। ਰਾਏ ਬਲਵੰਡ ਜੀ ਕਹਿੰਦੇ, ਮਹਾਰਾਜ ਲੱਭ ਬਣਾ ਹੈ ਮਾਨਸਾ, ਇਹ ਜਿਹੜਾ ਮਹਾਰਾਜ ਲਾਲਚ ਹੈ ਨਾ, ਇਹ ਹੀ ਵਿਨਾਸ਼ ਕਰਦਾ ਹੈ ਮਹਾਰਾਜ ਮਾਨਸਾਂ ਦੇ, ਮਨੁੱਖਾਂ ਦੇ ਤਾਂ ਹੀ। ਇਸ ਤਰ੍ਹਾਂ ਮਹਾਰਾਜ ਸਾਡੇ ਨਿਰਮਲ ਚਿੱਤ ਨੂੰ ਢੱਕ ਲਿਆ ਇਸ ਲਾਲਚ ਨੇ, ਜਿਉਂ ਪਾਣੀ ਬੂਰ, ਜਿਵੇਂ ਪਾਣੀ ਨੂੰ ਬੂਰ ਢੱਕ ਲੈਂਦਾ ਹੈ।
ਦਰਗਹ ਗੁਰੂ ਕੇ,
ਕਹਿੰਦੇ ਨੇ ਕਿ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਜਿਹੜੀ ਦਰਗਾਹ ਹੈ ਨਾ, ਭਾਵ ਜਿਹੜੀ ਸਭਾ ਹੈ ਸਤਸੰਗਤ ਰੂਪੀ, ਉੱਥੇ ਵਰਖਾ ਹੁੰਦੀ ਹੈ। ਕਾਹਦੀ ਵਰਖਾ ਹੁੰਦੀ ਹੈ ਦੱਸਦੇ ਨੇ,
ਕੁਦਰਤੇ ਨੂਰ,
ਪਰਮੇਸ਼ਰ ਦੀ ਕੁਦਰਤ ਦੀ ਸ਼ਕਤੀ ਦਾ ਜਲਵਾ ਵਰਦਾ ਸਾਧ ਸੰਗਤ ਜੀ ਸਤਿਗੁਰੂ ਦੇ ਦਰਬਾਰ ਅੰਦਰ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਉਸ ਦਰਬਾਰ ਦੇ ਅੰਦਰ ਜਿਹੜਾ ਵੀ ਪ੍ਰਾਣੀ ਬੈਠਦਾ, ਸਤਿਗੁਰੂ ਜੀ ਦੇ ਮੁੱਖ ਮੰਡਲ 'ਤੇ ਇੰਨੀ ਸ਼ਾਂਤੀ ਹੁੰਦੀ ਕਿ ਵੇਖਣ ਮਾਤਰ ਸਿਰ ਠੰਡ ਪੈ ਜਾਂਦੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਉਸ ਦਰਬਾਰ ਦੇ ਅੰਦਰ ਕੁਦਰਤ ਦਾ ਜਲਵਾ ਪ੍ਰਕਾਸ਼ ਵਰਦਾ ਹੈ ਜੀਆਂ ਦੇ ਉੱਪਰ।
ਜੇ ਤਸੋ ਹਾਥ ਨਾ ਲਭਾਏ,
ਰਾਏ ਬਲਵੰਡ ਜੀ ਕਹਿੰਦੇ ਜਿਹੜਾ ਪਰਮੇਸ਼ੁਰ ਕਿਸੇ ਵੀ ਹੱਥ ਕਿਸੇ ਵੀ ਯਤਨ ਨਾਲ ਨਹੀਂ ਲੱਭਦਾ, ਚਾਹੇ ਕਿੰਨੇ ਕੋਈ ਜਪ ਤਪ ਕਰਦਾ ਹੈ, ਸਾਧਨਾ ਕਰਦਾ ਹੈ, ਜੋਗੀ ਯੋਗ ਕਰਦੇ ਹੈ, ਕਿੰਨਾ ਕਿੰਨਾ ਸਾਧ ਸੰਗਤ ਜੀ ਸਾਧਨਾ ਕਰਦੇ ਹੈ, ਅਤੇ ਕਿੰਨੇ ਕਿੰਨੇ ਜਨਮ ਲੱਗ ਜਾਂਦੇ ਹੈ, ਫਿਰ ਵੀ ਨਹੀਂ ਲੱਭਦਾ। ਇਸ ਤਰ੍ਹਾਂ ਕਹਿੰਦੇ ਜਿਸ ਪਰਮੇਸ਼ੁਰ ਦੇ ਸਵਰੂਪ ਨੂੰ ਜਿੱਤ ਸੋ ਹਾਥ ਨਾ ਲੱਭਈ, ਹੇ ਵਾਹਿਗੁਰੂ ਜਿਹੜਾ ਤੂੰ ਕਿਸੇ ਵੀ ਹੱਥ ਕਿਸੇ ਵੀ ਯਤਨ ਨਾਲ ਨਹੀਂ ਲੱਭਦਾ ਹੈ,
ਹੇ
ਗੁਰੂ ਅੰਗਦ ਸਾਹਿਬ ਜੀ, ਆਪ ਜੀ ਨੂੰ ਗੁਰੂ ਨਾਨਕ ਸਾਹਿਬ ਨੇ ਉਹ ਸਵਰੂਪ ਠਰੂਰ ਠਹਿਰਾਇਆ ਹੈ, ਆਪ ਜੀ ਉਹ ਸਰੂਪ ਜਿਹੜਾ ਜੋਗੀਆਂ ਦੇ ਧਿਆਨ ਵਿੱਚ ਵਿਚਾਰੇ ਤਰਸ ਕਰਦੇ ਰਹਿੰਦੇ ਆ, ਮਹਾਰਾਜ ਸਾਡੇ 'ਤੇ ਤਰਸ ਕਰੋ, ਲਿਲਕੜੀਆਂ ਲੈਂਦੇ ਆ, ਮਹਾਰਾਜ ਸਾਡੇ ਧਿਆਨ ਵਿੱਚ ਆ ਜਾਓ। ਇਸ ਤਰ੍ਹਾਂ ਬੜੀ ਸਾਧਨਾ ਕਰਨ ਵਾਲੇ ਤਰਲੇ ਲੈਂਦੇ ਆ, ਹੇ ਗੁਰੂ ਅੰਗਦ ਸਾਹਿਬ ਜੀ ਤੂੰ ਉਹ ਠਰੂਰ, ਤੂੰ ਉਹ ਮਹਾਰਾਜ ਸੱਚੇ ਪਾਤਸ਼ਾਹ ਸਰੂਪ ਹੋ ਜਿਹੜਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਵਿੱਚ ਵੱਸਦਾ ਸੀ। ਕਹਿੰਦੇ ਆ ਕਿ ਜਦੋਂ ਸਤਿਗੁਰੂ ਜੀ ਜੋਤੀ ਜੋਤ ਸਮਾਏ ਨਾ ਗੁਰੂ ਨਾਨਕ ਸਾਹਿਬ ਜੀ, ਅਤੇ ਸਤਿਗੁਰੂ ਦੇ ਸਰੂਪ ਤੋਂ ਤੇ ਸਮੇਂ ਝਗੜਾ ਪੈ ਗਿਆ। ਮੁਸਲਮਾਨ ਕਹਿੰਦੇ ਅਸੀਂ ਆਪਣੀ ਕਿਰਿਆ ਕਰਨੀ ਆ, ਦਬਾਉਣਾ ਸਤਿਗੁਰੂ ਜੀ ਦੇ ਸਰੀਰ ਨੂੰ, ਕਿਉਂਕਿ ਮਹਾਰਾਜ ਸਾਡੇ ਪੀਰ ਨੇ। ਅਤੇ ਜੋ ਸਿੱਖ ਸੀ ਅਤੇ ਇੱਕ ਪਾਸੇ ਹਿੰਦੂ ਵੀ ਆ, ਉਹ ਕਹਿੰਦੇ ਅਸੀਂ ਆਪਣੀ ਕਿਰਿਆ ਮੁਤਾਬਕ ਕਰਨਾ, ਗੁਰੂ ਸਾਹਿਬ ਸਾਡੇ ਗੁਰੂ ਨੇ, ਸੱਚੇ ਪਾਤਸ਼ਾਹ ਨੇ ਐਸੀ ਕਲਾ ਵਰਤਾਈ, ਮਹਾਰਾਜ ਦਾ ਸਰੀਰ ਹੀ ਅਲੋਪ ਹੋ ਗਿਆ, ਸਤਿਗੁਰੂ ਸਣਦੇ ਹੀ ਸੱਚਖੰਡ ਗਏ ਸੀ। ਅਤੇ ਸਾਧ ਸੰਗਤ ਜੀ ਉੱਥੇ ਇਹ ਇਤਿਹਾਸ ਲਿਖਿਆ ਹੋਇਆ, ਆਪ ਕਰਤਾਰਪੁਰ ਸਾਹਿਬ ਚਲ ਜਾਇਓ, ਡੇਰਾ ਬਾਬਾ ਨਾਨਕ ਚਲੇ ਜਾਇਓ। ਕਈ ਕਹਿੰਦੇ ਜੀ ਸਰੀਰ ਕਿੱਦਾਂ ਅਲੋਪ ਹੋ ਗਿਆ, ਉਹ ਜਿਨ੍ਹਾਂ ਨੇ ਸੰਸਾਰ ਬਣਾਇਆ ਉਹ ਚਾਹੁਣ ਤਾਂ ਸੰਸਾਰ ਅਲੋਪ ਕਰ ਸਕਦੇ, ਉਹਨਾਂ ਨੂੰ ਆਪਣਾ ਸਰੀਰ ਅਲੋਪ ਕਰਨਾ ਕੀ ਹੈ, ਕਿਹੋ ਜਿਹੀਆਂ ਨਾਸਤਕ ਵੀ ਗੱਲਾਂ ਕਰਦੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਫਿਰ ਚਾਦਰ ਜਿਹੜੀ ਸੀ ਨਾ, ਜਿਸ ਚਾਦਰ ਦੇ ਵਿੱਚ ਜਦੋਂ ਚੱਕਿਆ ਤਾਂ ਥੱਲੇ ਫੁੱਲ ਹੀ ਸੀਗੇ ਸਾਧ ਸੰਗਤ ਜੀ, ਉਹਨਾਂ ਫੁੱਲਾਂ ਨੂੰ ਫਿਰ ਆਪਸ ਵਿੱਚ ਵੰਡ ਲਿਆ ਅਤੇ ਚਾਦਰ ਵੀ ਫਿਰ ਪਾੜ ਹੀ ਦਿੱਤੀ। ਅਤੇ ਕਈ ਵਾਰੀ ਮਨ ਵਿੱਚ ਖਿਆਲ ਆਉਂਦਾ ਹੁੰਦਾ, ਗੁਰਦੇਵ ਦੀ ਚਾਦਰ ਨਹੀਂ ਸੀ ਪਾੜਨੀ ਚਾਹੀਦੀ, ਕਿਉਂਕਿ ਮਹਾਰਾਜ ਸਭ ਦੇ ਸਾਂਝੇ ਸੱਚੇ ਪਾਤਸ਼ਾਹ ਜਾਹਰ ਪੀਰ ਜਗਤ ਗੁਰ ਬਾਬਾ। ਸੱਤ ਪੁਰਸ਼ਾਂ ਦਾ ਐਸਾ ਵਿਚਾਰ ਹੈ ਗੁਰੂ ਨਾਨਕ ਸਾਹਿਬ ਦੀ, ਜਦੋਂ ਚਾਦਰ ਪਾੜੀ ਹੈ ਨਾ ਤੇ ਸਾਧ ਸੰਗਤ ਜੀ ਦੇਸ਼ ਦੀ ਵੰਡ ਵੀ ਉਸੇ ਥਾਂ ਤੋਂ ਹੋਈ, ਪਾਕਿਸਤਾਨ ਤੇ ਹਿੰਦੁਸਤਾਨ ਦੀ ਲਕੀਰ ਵੀ ਉਸੇ ਧਰਤੀ ਤੇ ਖਿੱਚੀ ਗਈ ਹੈ। ਹਿੰਦੁਸਤਾਨ ਦੇ ਵਿੱਚ ਸਾਡੇ ਕੋਲ ਡੇਰਾ ਸਾਹਿਬ ਰਹਿ ਗਿਆ, ਕਰਤਾਰਪੁਰ ਸਾਹਿਬ ਮੁਸਲਮਾਨਾਂ ਦੇ ਉਸ ਦੇਸ਼ ਵਿੱਚ ਪਾਕਿਸਤਾਨ ਵਿੱਚ ਚਲਿਆ ਗਿਆ। ਜੇ ਆਪ ਵੇਖੋ ਨਾ, ਡੇਰਾ ਬਾਬਾ ਨਾਨਕ ਤੋਂ ਜਾ ਕਰਕੇ ਕਰਤਾਰਪੁਰ ਸਾਹਿਬ ਦਾ ਦੂਰੋਂ ਦਰਸ਼ਨ ਹੁੰਦਾ, ਪਰ ਤਰਸਦੇ ਰਹਿੰਦੇ ਗੁਰਸਿੱਖ ਜਾ ਨਹੀਂ ਸਕਦੇ, ਕਿਉਂਕਿ ਕਈਆਂ ਨੂੰ ਫਿਰ ਵੀਜ਼ਾ ਹੀ ਨਹੀਂ ਮਿਲਦਾ। ਕਈ ਵਾਰ ਯਤਨ ਹੋਏ ਕਿ ਖੁੱਲ੍ਹਾ ਰਾਹ ਸਿੱਖਾਂ ਨੂੰ ਦਿੱਤਾ ਜਾਵੇ ਕਰਤਾਰਪੁਰ ਸਾਹਿਬ ਦਾ ਦਰਸ਼ਨ ਵਾਸਤੇ। ਸਤਿ ਸੰਗਤ ਜੀ, ਇਸ ਤਰ੍ਹਾਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਿਵਾਜ ਦਾ ਜਸ ਕਰਦੇ ਹੋਏ ਇਸ ਤਰ੍ਹਾਂ ਰਾਏ ਬਲਵੰਡ ਜੀ ਬਖਸ਼ਿਸ਼ ਕਰ ਰਹੇ ਹੈ ਕਿ ਜਦੋਂ ਇਹ ਝਗੜਾ ਪੈ ਗਿਆ ਨਾ, ਤਾਂ ਉਸ ਸਮੇਂ ਮੁਸਲਮਾਨਾਂ ਨੇ ਉਹ ਅੱਧੀ ਚਾਦਰ ਨੂੰ ਆਪਣੇ ਮੁਤਾਬਕ ਦਫਨਾ ਲਿਆ, ਅਤੇ ਜਿਹੜੀ ਉਹ ਅੱਧੀ ਚਾਦਰ ਸੀ ਇੱਕ ਪਾਸੇ ਉਹਦਾ ਅੰਤਮ ਸੰਸਕਾਰ ਹੋਇਆ, ਉਸ ਚਾਦਰ ਦਾ ਸੰਸਕਾਰ ਕੀਤਾ। ਅਤੇ ਉਹਨਾਂ ਥਾਵਾਂ ਦੀ ਜਦੋਂ ਪੂਜਾ ਹੋਣ ਲੱਗੀ, ਫਿਰ ਕਹਿੰਦੇ ਆਵਾਜ਼ ਆਈ ਹੈ, ਨਾ ਗੁਰੂ ਨਾਨਕ ਗੋਰ ਮੇ, ਨਾ ਗੁਰੂ ਨਾਨਕ ਮੜੀ ਮੇ, ਗੁਰੂ ਨਾਨਕ ਅੰਗਦ ਕੇ ਹੀ ਮੈਂ। ਇਹ ਆਵਾਜ਼ ਆਈ ਤੇ ਸਮੇਂ ਕਿ ਗੁਰੂ ਨਾਨਕ ਸਾਹਿਬ ਕਿਤੇ ਹੋਰ ਨਹੀਂ, ਗੁਰੂ ਅੰਗਦ ਸਾਹਿਬ ਜੀ ਦੇ ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਸੇ ਹੋਏ ਹੈ। ਇਸ ਤਰ੍ਹਾਂ ਸਤਿਗੁਰੂ ਜੀ ਦਾ ਜਸ ਕਰਦੇ ਹੋਏ ਕਹਿੰਦੇ, ਤੂੰ ਉਹ ਠਰੂਰ, ਉਹ ਹੀ ਠੰਡ ਪਾ ਦੇਣ ਵਾਲਾ ਸਰੂਪ ਹੈ। ਗੁਰੂ ਅੰਗਦ ਸਾਹਿਬ ਠਰੂਰ ਤੋਂ ਠੰਡ ਪਾ ਦੇਣ ਵਾਲਾ ਸਵਰੂਪ, ਪਹਿਲੋਂ ਠਰੂਰ ਤੋਂ ਅਰਥ ਸੀ ਠਹਿਰਾਇਆ ਹੋਇਆ ਆਪ ਜੀ ਦੇ ਸਵਰੂਪ ਨੂੰ ਤਖ਼ਤ ਦੇ ਉੱਤੇ, ਦੂਸਰਾ ਠਰੂਰ ਠੰਡ ਪਾ ਦੇਣ ਵਾਲਾ ਤੁਹਾਡਾ ਉਹੋ ਹੀ ਸਰੂਪ ਹੈ ਜਿਸ ਸਰੂਪ ਗੁਰੂ ਨਾਨਕ ਸਾਹਿਬ ਦੇ ਪਵਿੱਤਰ ਮੁਖਾਰਬਿੰਦ ਨੂੰ ਵੇਖ ਕੇ ਪ੍ਰਾਣੀ ਮਾਤਰ ਦਾ ਮਨ ਠਰ ਜਾਂਦਾ ਸੀ। ਮਹਾਰਾਜ ਗੁਰੂ ਅੰਗਦ ਸਾਹਿਬ ਆਪ ਜੀ ਦਾ ਉਹ ਹੀ ਪਵਿੱਤਰ ਰੂਪ ਹੈ ਜਿਸ ਨੂੰ ਵੇਖ ਕੇ ਪ੍ਰਾਣੀਆਂ ਦੇ ਹਿਰਦੇ ਠਰ ਜਾਂਦੇ ਨੇ। ਸੱਚੇ ਪਾਤਸ਼ਾਹ ਆਪ ਨੌ ਨਿਧੀਆਂ ਦੇ ਤੇ ਨਾਮ ਦੇ ਨਿਦਾਨ ਖਜ਼ਾਨੇ ਹੋ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ। ਚਾਹੇ ਮੁੱਖ ਤੋਂ ਨਹੀਂ ਬੋਲਦੇ, ਆਪ ਜੀ ਦੇ ਸਾਹਮਣੇ ਜਿਹੜਾ ਵੀ ਕੋਈ ਚਿਤਮਨੀ ਕਰਦਾ ਉਹਦੀ ਚਿਤਮਨੀ ਮਾਸਤਰ ਤੋਂ ਹੀ ਆਸਾ ਪੂਰੀ ਕਰ ਦਿੰਦੇ। ਸਤਿਗੁਰੂ ਜੀ ਨੂੰ ਬੋਲਣ ਦੀ ਲੋੜ ਨਹੀਂ ਪੈਂਦੀ, ਮਹਾਰਾਜ ਦੇ ਸਾਹਮਣੇ ਜਿਹੜਾ ਅੰਤਰ ਆਤਮੇ ਅਰਦਾਸ ਕਰਦਾ ਨਾ। ਆਪਾਂ ਹੁਣ ਇੱਥੇ ਸਤਿਗੁਰੂ ਜੀ ਦੇ ਕੋਲੋਂ ਅਰਦਾਸਾਂ ਕਰਦੇ, ਕਿੰਨੇ ਗੁਰਸਿੱਖ ਅਰਦਾਸਾਂ ਕਰਦੇ, ਕਿੰਨੀ ਭੀੜ ਹੁੰਦੀ ਹੈ ਦੂਰ ਦੂਰ ਜਿੱਥੇ ਖਲੋਤੇ ਕਈ ਗੁਰਸਿੱਖ, ਤਾਂ ਉਹ ਡਿਉੜੀ ਵਿੱਚ ਖਲੋਤੇ ਹੀ ਹੱਥ ਜੋੜ ਅਰਦਾਸ ਕਰੀ ਜਾਂਦੇ। ਅਤੇ ਜਿਹਦੀ ਜਿੰਨੀ ਭਾਵਨਾ ਨਾ, ਭਾਵੇਂ ਡਿਉੜੀ ਵਿੱਚ ਖਲੋਤੇ ਅਤੇ ਭਾਵੇਂ ਬਾਹਰ ਦੇ ਮੁਲਕਾਂ ਵਿੱਚ, ਭਾਵੇਂ ਪੰਜਾਬ ਵਿੱਚ ਬੈਠੇ ਅਰਦਾਸ ਕਰੋ, ਸਤਿਗੁਰੂ ਦੇ ਤਖ਼ਤ ਦਾ ਧਿਆਨ ਕਰਕੇ ਮਹਾਰਾਜ ਨੂੰ ਇੱਥੇ ਸੁਣਦੀ ਉਹਦੀ ਅਰਦਾਸ ਸੱਚੇ ਪਾਤਸ਼ਾਹ ਜੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੌ ਨਿਧੀਆਂ ਦੇ ਤੇ ਨਾਮ ਦੇ ਨਿਦਾਨ ਖਜ਼ਾਨੇ ਨੇ ਸੱਚੇ
ਪਾਤਸ਼ਾਹ।
ਕਿੰਨਾ ਕੁ ਖਜ਼ਾਨਾ ਨੌ ਨਿਧੀਆਂ ਦਾ, 18 ਸਿੱਧੀਆਂ ਦਾ ਤੇ ਨਾਮ ਦਾ। ਰਾਏ ਬਲਵੰਡ ਜੀ ਕਹਿੰਦੇ ਤੁਦ ਵਿੱਚ ਭਰਪੂਰ, ਲਵਾ ਲਵ ਭਰੇ ਹੋਏ ਹੋ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ। ਗੁਰੂ ਨਾਨਕ ਸਾਹਿਬ ਜੀ ਦੇ ਖਜ਼ਾਨੇ ਨੂੰ ਆਪ ਜੀ ਨੇ ਨਾ ਰੱਤੀ ਮਾਤਰ ਵੀ ਵਰਤਿਆ ਹੀ ਨਹੀਂ, ਪਰ ਸੁਤੇ ਸਿੱਧੀ ਸ਼ਕਤੀਆਂ ਵਰਤਦੀਆਂ ਸੀ। ਆਪ ਜੀ ਨੇ ਅਜਰ ਸ਼ਕਤੀ ਨੂੰ ਇੰਨਾ ਆਪਣੇ ਅੰਦਰ ਬਰਦਾਸ਼ਤ ਕੀਤਾ, ਕਦੇ ਸਤਿਗੁਰੂ ਜੀ ਨੇ ਮੁੱਖ ਤੋਂ ਕੋਈ ਸ਼ਬਦ ਹੀ ਐਸਾ ਨਹੀਂ ਕਿਹਾ, ਪਰ ਮਹਾਰਾਜ ਦੇ ਵੇਖਣ ਮਾਤਰ ਸੇ ਸ਼ਕਤੀ ਵਰਤਦੀ ਸੀ। ਆਪਾਂ ਇਸ ਟਲ ਭੱਟ ਜੀ ਦਾ ਅਖੀਰਲਾ ਸਵਈਆ ਇਹ ਜਿਹੜਾ ਪੜ੍ਹਦੇ ਹਾਂ, ਸਦਾ ਸੁਖ ਮਨ ਵਸੈ ਦੁੱਖ ਸੰਸਾਰ ਹੈ ਖੋਵੈ, ਗੁਰ ਨਵਨਿਤ ਦਰਿਆਓ ਜਨਮ ਹਮ ਕਾਲਖ ਧੋਵੈ, ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁੱਖ ਜਾਏ। ਐਸਾ ਦਰਸ਼ਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਦੁਆਰਾ ਪੜ੍ਹਿਆ। ਆਪ ਜੀ ਦੇ ਵਿੱਚ ਮਹਾਰਾਜ ਭਰਪੂਰ ਹੈ ਇਹ ਸਾਰੇ ਨਾਮ ਦੇ ਖਜ਼ਾਨੇ, ਇੰਨੀਆਂ ਦਾਤਾਂ ਵਰਤਾਈਆਂ ਸੱਚੇ ਪਾਤਸ਼ਾਹ ਨੇ ਨਾਮ ਦੀਆਂ, ਨੌ ਨਿਧੀਆਂ ਤੇ 18 ਸਿੱਧੀਆਂ ਵੰਡੀਆਂ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ, ਕਿਉਂਕਿ ਨਵਾਂ ਖੰਡਾਂ ਦੀ ਪ੍ਰਥਮੀ ਦਾ ਰਟਨ ਕਰ ਗੁਰੂ ਨਾਨਕ ਸਾਹਿਬ ਨੇ ਸਿੱਖੀ ਦਾ ਫਲਾਅ ਕੀਤਾ, ਅਤੇ ਉਹ ਸਾਰੇ ਥਾਵਾਂ ਤੋਂ ਸਿੱਖ ਫਿਰ ਚੱਲ ਚੱਲ ਕੇ ਖਡੂਰ ਸਾਹਿਬ ਆਉਂਦੇ ਮਹਾਰਾਜ ਦਾ ਦਰਸ਼ਨ ਕਰਨ ਵਾਸਤੇ, ਅਤੇ ਸਭ ਸਿੱਖਾਂ ਨੂੰ ਮਹਾਰਾਜ ਝੋਲੀਆਂ ਭਰ ਦਿੰਦੇ। ਇੰਨਾ ਨਾਮ ਦਾ ਖਜ਼ਾਨਾ ਹੈ ਗੁਰੂ ਅੰਗਦ ਸਾਹਿਬ ਆਪ ਜੀ ਦੇ ਕੋਲ।
ਨਿੰਦਾ ਤੇਰੇ ਜੋ ਉਤਾਰੇ।
ਫਿਰ ਰਾਏ ਬਲਵੰਤ ਤੇ ਰਾਏ ਸੱਤਾ ਜੀ ਕਹਿੰਦੇ, ਗੁਰੂ ਅੰਗਦ ਸਾਹਿਬ ਜੀ, ਜਿਹੜਾ ਆਪ ਜੀ ਦੀ ਨਿੰਦਾ ਕਰਦਾ ਏ ਸੋ ਵੰਜਾ ਚੂਰ। ਸਾਧ ਸੰਗਤ ਜੀ, ਉਹ ਚੂਰਾ ਚੂਰਾ ਕਹਿੰਦੇ ਹੋ ਜੂਗਾ, ਜਿਹੜਾ ਆਪ ਜੀ ਦੀ ਨਿੰਦਾ ਕਰੇਗਾ ਏ ਗੁਰੂ ਅੰਗਦ ਸਾਹਿਬ ਜੀ ਮਹਾਰਾਜ। ਤੇ ਸਾਧ ਸੰਗਤ ਜੀ, ਖਡੂਰ ਸਾਹਿਬ ਦੇ ਤਪੇ ਨੇ ਕੀਤੀ ਸੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੀ ਨਿੰਦਾ, ਕੀ ਕੀਤਾ, ਆਉਣ ਲੱਗ ਗਈ ਤੇ ਉਹਨੂੰ ਈਰਖਾ ਸੀ ਕਿ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦਾ ਪੂਜਨ ਕਿਉਂ ਵੱਧ ਰਿਹਾ ਹੈ, ਕਿਉਂ ਇੱਥੇ ਸੰਗਤ ਜ਼ਿਆਦਾ ਆਉਂਦੀ ਹੈ, ਕਦੇ ਇਸ ਪਿੰਡ ਵਿੱਚ ਆ ਕੇ ਸ਼ਰਨ ਲਈ, ਅੱਜ ਬੜੇ ਪੂਜਣ ਯੋਗ ਬਣ ਗਏ ਆ, ਤਪਾ ਈਰਖਾ ਕਰਨ ਲੱਗਾ। ਅਤੇ ਉਹ ਜਿਹੜੇ ਖਾਰੇ ਜੱਟ ਸੀ ਨਾ, ਉਹਨਾਂ ਨੇ ਫਿਰ ਇਹ ਕੀ ਕਹਿਣ ਲੱਗਾ ਤਪਾ, ਉਹਨਾਂ ਨੂੰ ਕਹਿੰਦਾ ਕਿ ਇੱਥੇ ਨਾ ਮੀਂਹ ਤਾਂ ਨਹੀਂ ਪੈ ਰਿਹਾ, ਕਹਿੰਦਾ ਇੱਥੇ ਗ੍ਰਿਸ਼ਤੀ ਸਾਧੂ ਗੁਰੂ ਅੰਗਦ ਸਾਹਿਬ ਰਹਿੰਦੇ, ਉਹਨਾਂ ਨੂੰ ਨਗਰ 'ਚੋਂ ਕੱਢੋ ਅਤੇ ਮੀਂਹ ਪੈ ਜੂਗਾ। ਈਰਖਾ ਕਰਕੇ ਉਹਨੇ ਸ਼ਬਦ ਕਹੇ। ਅਤੇ ਜਿਹੜੇ ਖੈਰੇ ਜੱਟ ਸੀ, ਉਹ ਜੱਟਾਂ ਦਾ ਥੋੜ੍ਹਾ ਜਿਹਾ ਇਸ ਤਰ੍ਹਾਂ ਦਾ ਹਿਸਾਬ ਹੁੰਦਾ ਹੈ, ਕਹਿੰਦੇ ਹੈ ਕਿ ਜਿਹੜਾ ਹੈ ਨਹਿਰਾ ਬਲਦਤ ਅਤੇ ਖੈਰਾ ਜੱਟ ਇੱਕ ਜਿਹੇ ਹੁੰਦੇ ਆ, ਕਿਉਂਕਿ ਨਹਿਰਾ ਬਲਦ ਵੀ ਢੋਡੀ ਮਾਰਨ ਜਾਣਦਾ ਹੁੰਦਾ, ਅਤੇ ਜੱਟ ਖੈਰਾ ਅਤੇ ਬਲਦ ਨਹਿਰਾ, ਇਸ ਤਰ੍ਹਾਂ ਕਹਿੰਦੇ ਆ। ਉਹ ਆ ਗਏ ਗੁਰੂ ਮਹਾਰਾਜ ਦੇ ਕੋਲ, ਕਹਿੰਦੇ ਗੁਰੂ ਸਾਹਿਬ, ਕੋਈ ਤਿਆਗੀ ਹੋਵੇ, ਭਗਵਾਂ ਬਾਣਾ ਪਾਵੇ, ਉਹ ਤਾਂ ਪੂਜਾ ਕਰਾਵੇ, ਅਤੇ ਤੁਸੀਂ ਮਹਾਰਾਜ ਨਾਲ ਗ੍ਰਿਸ਼ਤੀ ਹੋ, ਅਤੇ ਤੁਸੀਂ ਇੱਥੇ ਕਿਉਂ ਪੂਜਾ ਕਰਾ ਰਹੇ ਹੋ? ਅਤੇ ਉਹ ਜਿੱਦਾਂ ਸਿੱਧਾ ਸੁਭਾਅ ਹੁੰਦਾ ਜੱਟਾਂ ਦਾ, ਦੱਸਤੀ ਸਾਰੀ ਗੱਲ ਕਿ ਮਹਾਰਾਜ ਸਾਨੂੰ ਤਾਂ ਤਪਾ ਕਹਿੰਦਾ, ਇੱਥੇ ਗ੍ਰਿਸ਼ਤੀ ਸਾਧੂ ਗੁਰੂ ਅੰਗਦ ਸਾਹਿਬ ਰਹਿੰਦੇ ਆ, ਤਾਂ ਕਰੋਪੀ ਹੋ ਗਈ, ਮੀਂਹ ਨਹੀਂ ਪੈ ਰਿਹਾ। ਮਹਾਰਾਜ ਕਹਿੰਦੇ, ਭਾਈ ਆਉਣ ਲੱਗੀ ਹੈ ਤਾਂ ਇਹ ਕੋਈ ਗੱਲ ਨਹੀਂ, ਮੀਂਹ ਪਵੇਗਾ। ਉਹ ਕਹਿੰਦੇ, ਮਹਾਰਾਜ ਅਸੀਂ ਨਹੀਂ ਜਾਣਦੇ, ਤੁਸੀਂ ਇੱਥੇ ਰਹਿ ਕੇ ਪੂਜਾ ਕਰਾ ਰਹੇ ਹੋ, ਤਾਂ ਕਰੋਪੀ ਹੋ ਗਈ ਹੈ। ਅਤੇ ਮਹਾਰਾਜ ਹੱਸ ਪਏ ਫਿਰ ਸੱਚੇ ਪਾਤਸ਼ਾਹ। ਗਰੀਬ ਨਵਾਜ ਕਹਿੰਦੇ, ਚੰਗਾ ਭਾਈ ਖੈ ਰਿਹੋ, ਜੇ ਸਾਡੇ ਜਾਇਆ ਮੀਂਹ ਪੈਂਦਾ ਤਾਂ ਪਵਾ ਲਓ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਇਹ ਬਚਨ ਕਹੇ ਤੇ ਬਾਬਾ ਬੁੱਢਾ ਸਾਹਿਬ ਨਾਰਾਜ਼ ਹੋ ਗਏ, ਪਰ ਮਹਾਰਾਜ ਦੀ ਆਗਿਆ ਪਾ ਕੇ ਗੁਰੂ ਸਾਹਿਬ ਦਾ ਰੁੱਖ ਵੇਖ ਕੇ ਬੋਲੇ ਨਹੀਂ ਬਾਬਾ ਬੁੱਢਾ ਸਾਹਿਬ। ਸਤਿਗੁਰੂ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ, ਭਾਈ ਉੱਠੋ, ਖਡੂਰ ਸਾਹਿਬ ਨੂੰ ਛੱਡ ਦਿਓ। ਸਤਿਗੁਰੂ ਜੀ ਨੇ ਖਡੂਰ ਸਾਹਿਬ ਨੂੰ ਤਿਆਗ ਦਿੱਤਾ। ਅਤੇ ਸਾਧ ਸੰਗਤ ਜੀ, ਜਿੱਥੇ ਛਾਪਰੀ ਸਾਹਿਬ ਗੁਰਦੁਆਰਾ ਸਾਹਿਬ ਹੈ ਨਾ, ਖਾਨ ਛਾਪਰੀ, ਬਾਅਦ ਵਿੱਚ ਉੱਥੇ ਭਾਈ ਹੇਮੇ ਦੀ ਯਾਦ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਵੀ ਚਰਨ ਪਏ ਨੇ, ਉੱਜੜ ਥੇ ਵਸਾਇਓ ਬਚਨ ਆਉਂਦੇ ਆ। ਸਤਿਗੁਰੂ ਨੇ ਉਸ ਝਿੜੀ ਵਿੱਚ, ਜੰਗਲ ਵਿੱਚ ਜਾ ਕੇ ਆਸਣ ਲਾ ਲਿਆ, ਉੱਥੇ ਕੀਰਤਨ ਹੋਣ ਲੱਗਾ, ਦੇਗਾਂ ਤਿਆਰ ਹੋ ਗਈਆਂ ਸੱਚੇ ਪਾਤਸ਼ਾਹ ਜੀ ਦੇ ਕੋਲ, ਸੰਗਤ ਦਰਸ਼ਨਾਂ ਨੂੰ ਆ ਗਈ। ਅਤੇ ਇਸ ਤਪੇ ਨੇ ਨਾ ਈਰਖਾ ਕਰਕੇ, ਗੌੜੀ ਕੀ ਵਾਰ ਦੇ ਅੰਦਰ ਇਸ ਤਪੇ ਦਾ ਸਾਰਾ ਸ਼ਬਦ ਆਉਂਦਾ, ਅਤੇ ਸਾਧ ਸੰਗਤ ਜੀ ਈਰਖਾ ਕਰਕੇ ਗੁਰੂ ਅੰਗਦ ਸਾਹਿਬ ਨੂੰ ਕਢਵਾ ਦਿੱਤਾ, ਮਹਾਰਾਜ ਦੀ ਨਿੰਦਾ ਕੀਤੀ। ਉਸ ਸਮੇਂ ਗੋਇੰਦਵਾਲ ਸਾਹਿਬ ਵਸਾ ਦਿੱਤਾ ਸੀ ਸੱਚੇ ਪਾਤਸ਼ਾਹ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਆਗਿਆ ਕਰਕੇ, ਅਤੇ ਹੁਕਮ ਸੀ ਗੁਰੂ ਅੰਗਦ ਦੇ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਤਾਂ ਹੀ ਕਿ ਭਾਈ ਪੁਰਖਾ, ਤੁਸੀਂ ਰਾਤ ਗੋਇੰਦਵਾਲ ਸਾਹਿਬ ਰਹਿਣਾ ਅਤੇ ਦਿਨੇ ਦਰਸ਼ਨ ਕਰਨ ਆ ਜਾਇਆ ਕਰੋ। ਵੱਡੇ ਅੰਮ੍ਰਿਤ ਵੇਲੇ ਜਦੋਂ ਗੁਰੂ ਅਮਰਦਾਸ ਸਾਹਿਬ ਗੋਇੰਦਵਾਲ ਸਾਹਿਬ ਤੋਂ ਚੱਲ ਕੇ ਆਏ ਖਡੂਰ ਸਾਹਿਬ, ਅਤੇ ਗੁਰੂ ਸਾਹਿਬ ਨੂੰ ਉੱਥੇ ਨਹੀਂ ਵੇਖਿਆ ਸਿੱਖਾਂ ਸਮੇਤ, ਪੁੱਛਿਆ ਕਿ ਗੁਰੂ ਸਾਹਿਬ ਨੂੰ ਐਸਾ ਕਿਹੜਾ ਕੰਮ ਪੈ ਗਿਆ ਜਿਹੜਾ ਸਤਿਗੁਰੂ ਜੀ ਸਿੱਖਾਂ ਸਮੇਤ ਹੀ ਬੜੀ ਛੇਤੀ ਚਲੇ ਗਏ ਆ? ਦੱਸਿਆ ਫਿਰ ਕਿਸੇ ਨੇ ਸਾਰੀ ਗੱਲ ਕਿ ਇਹ ਤਾਂ ਤਪੇ ਨੇ ਇਉਂ ਕੀਤਾ। ਅਤੇ ਜਿੱਥੇ ਪੰਚਾਇਤ ਬਹਿ ਕੇ ਝੂਰ ਰਹੀ ਸੀ ਨਾ ਪੰਚ ਜਨ ਕਿ ਮੀਂਹ ਨਹੀਂ ਪੈ ਰਿਹਾ, ਮੀਂਹ ਨਹੀਂ ਪੈ ਰਿਹਾ, ਗੁਰੂ ਅਮਰਦਾਸ ਸਾਹਿਬ ਉਸ ਚੁਰਾਹੇ ਵਿੱਚ ਚਲੇ ਗਏ ਸਾਰੇ, ਜਿੱਥੇ ਨਗਰ ਦੇ ਖਾਰੇ ਜੱਟ ਇਕੱਠੇ ਹੋਏ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਖੈਰੇ ਜੱਟੋ, ਤੁਸੀਂ ਗੁਰੂ ਸਾਹਿਬ ਦਾ ਬੜਾ ਨਿਰਾਦਰ ਕੀਤਾ, ਅਤੇ ਜੇ ਉਹ ਤਪੇ ਨੂੰ ਕਹੋ ਕਿ ਮੀਂਹ ਪਾਵੇ, ਜੇ ਨਹੀਂ ਪਾਉਂਦਾ ਮੀਂਹ ਤਾਂ ਅਸੀਂ ਤੁਹਾਨੂੰ ਮੀਂਹ ਪਾ ਕੇ ਦਿਖਾਉਂਦੇ। ਉਹ ਤੇ ਸਮੇਂ ਖੈਰੇ ਜੱਟ ਜਿਹੜੇ ਸੀ ਚਲੇ ਗਏ ਤਪੇ ਦੇ ਡੇਰੇ ਵਿੱਚ, ਕਹਿਣ ਲੱਗੇ, ਤਪਾ ਜੀ ਹੁਣ ਮੀਂਹ ਪਵਾਓ। ਉਹ ਤਪਾ ਕਹਿੰਦਾ, ਮੈਂ ਵਰਖਾ ਕੱਛ 'ਚ ਫੜ ਕੇ ਰੱਖੀ, ਮੰਤਰ ਜੰਤਰ ਪੜਾਂਗਾ ਅਤੇ ਫਿਰ ਹੌਲੀ ਹੌਲੀ ਮੀਂਹ ਪਵੇਗਾ। ਤੋ ਬਾਹਰ ਆ ਕੇ ਸਤਿਗੁਰੂ ਜੀ ਨੂੰ ਕਹਿੰਦੇ, ਮਹਾਰਾਜ ਤਪਾ ਤਾਂ ਇਉਂ ਕਹਿੰਦਾ, ਕੀ ਕਰੀਏ ਹੁਣ? ਸਤਿਗੁਰੂ ਜੀ ਕਹਿੰਦੇ, ਵੇਖੋ ਤਪੇ ਨੂੰ ਲਿਆਓ ਬਾਹਰ ਕੱਢ ਕੇ, ਵੇਖਿਓ ਹੁਣੇ ਬੱਦਲ ਚੜੂਗਾ। ਉਹ ਦੋ ਜਾਣੇ ਮੱਥਾ ਟੇਕਣ ਲੱਗੇ ਅਤੇ ਦੋਵਾਂ ਨੇ ਲੱਤਾਂ ਫੜ ਲਈਆਂ, ਉਹਨੂੰ ਲੱਗਾ ਕਿ ਮੱਥਾ ਟੇਕਣ ਲੱਗੇ ਆ, ਦੋਵਾਂ ਨੇ ਬਾਹਾਂ ਤੋਂ ਫੜ ਲਿਆ, ਚੱਕ ਕੇ ਬਾਹਰ ਲੈ ਆਉਂਦਾ ਤਪਾ ਜੋਗੀ। ਜਦੋਂ ਬਾਹਰ ਕੱਢਿਆ ਨਾ ਡੇਰੇ ਤੋਂ, ਉੱਤੇ ਬੱਦਲ ਗੜਗੜਾਹਟ ਕਰਦੇ ਹੋਏ ਆਕਾਸ਼ ਵਿੱਚ ਚੜ ਆਏ, ਅਤੇ ਜੱਟਾਂ ਨੂੰ ਭਰੋਸਾ ਹੋ ਗਿਆ ਕਿ ਲੈ ਵੀ ਮੀਂਹ ਪਊਗਾ। ਕਹਿਣ ਲੱਗੇ, ਸਤਿਗੁਰੂ ਹੁਣ ਕੀ ਹੋਵੇ? ਗੁਰੂ ਅਮਰਦਾਸ ਸਾਹਿਬ ਜੀ ਨੂੰ ਪੁੱਛਦੇ ਆ ਕਿ ਹੁਣ ਮਹਾਰਾਜ ਕੀ ਕਰੀਏ? ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਹੜੇ ਖੇਤ ਵਿੱਚ ਤਪਾ ਜਾਊ ਨਾ, ਉੱਥੇ ਹੀ ਵਰਖਾ ਹੋਊਗੀ। ਤੇ ਤਪੇ ਨੂੰ ਖਿੱਚ ਖਿੱਚ ਕੇ ਝਈਆਂ ਲੈਂਦੇ ਨੂੰ ਤੇ ਸਮੇਂ ਬੇਹੋਸ਼ ਹੋ ਗਿਆ ਤੇ ਖਿੱਚਦੇ ਨੂੰ ਹੀ ਮਾਰ ਦਿੱਤਾ ਜੱਟਾਂ ਨੇ। ਉਹਦੇ ਫਿਰ ਅੰਗ ਪੈਰ ਜਿੱਥੇ ਤੋੜ ਤੋੜ ਕੇ ਜਿਸ ਪੈਲੀ ਵਿੱਚ ਜਿਸ ਖੇਤ ਵਿੱਚ ਖੜੇ ਸਾਧ ਸੰਗਤ ਜੀ ਮੂਹਲੇ ਧਾਰ ਮੀਂਹ ਪਿਆ, ਬਹੁਤ ਵਰਖਾ ਹੋਈ, ਚੂਰਾ ਚੂਰਾ ਕਰ ਦਿੱਤਾ ਖੈਰੇ ਜੱਟਾਂ ਨੇ ਤਪੇ ਦਾ। ਨਿੰਦਾ ਤੇਰੀ ਜੋ ਕਰੈ ਸੋ ਵੰਝੈ ਚੂਰ, ਚੂਰ ਚੂਰ ਕਰ ਦਿੱਤਾ ਜਿਹਨੇ ਸਤਿਗੁਰੂ ਦੀ ਨਿੰਦਾ ਕੀਤੀ ਹੈ। ਐਸੀ ਬੁਰੀ ਹਾਲਤ ਹੁੰਦੀ ਹੈ ਸੱਚਮੁੱਚ ਹੀ ਸਾਧ ਸੰਗਤ ਜੀ, ਗੁਰੂ ਕਾ ਨਿੰਦਕ ਚੂਰ ਚੂਰ ਹੀ ਹੋ ਜਾਂਦਾ। ਉਸ ਤਰ੍ਹਾਂ ਵੀ ਉਹਦੇ ਹੱਡ ਪੈਰ ਟੁੱਟਦੇ ਹੀ ਰਹਿੰਦੇ, ਬੇਚੈਨ ਹੀ ਰਹਿੰਦਾ। ਜਿਹਨੇ ਗੁਰੂ ਦੀ ਨਿੰਦਾ ਕਰਨੀ ਕਿੱਥੋਂ ਸੁੱਖ ਪਾ ਸਕਦਾ ਹੈ। ਇਸ ਤਰ੍ਹਾਂ ਜਦੋਂ ਫਿਰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੂੰ ਜੱਟ ਕਹਿਣ ਲੱਗੇ, ਸਤਿਗੁਰੂ ਭੁੱਲ ਹੋ ਗਈ, ਹੁਣ ਗੁਰੂ ਅੰਗਦ ਸਾਹਿਬ ਦੇ ਕੋਲੋਂ ਬਖਸ਼ਾਓ ਵੀ ਸਾਨੂੰ, ਅਤੇ ਸੱਚੇ ਪਾਤਸ਼ਾਹ ਖੈਰੇ ਜੱਟਾਂ ਨੂੰ ਨਾਲ ਲੈ ਕੇ ਫਿਰ ਉੱਥੇ ਝਿੜੀ ਵਿੱਚ ਆ ਗਏ, ਉੱਥੇ ਖਾਨ ਛਾਪਰੀ ਦੇ ਲਾਗੇ। ਜਦੋਂ ਗੁਰੂ ਅਮਰਦਾਸ ਸਾਹਿਬ ਆਏ ਨਾ ਤਾਂ ਗੁਰੂ ਅੰਗਦ ਸਾਹਿਬ ਨੇ ਕੰਢ ਫੇਰ ਲਏ, ਦੂਸਰੇ ਪਾਸੇ ਹੋ ਕੇ ਮੱਥਾ ਟੇਕਣਾ ਚਾਹਿਆ, ਸਤਿਗੁਰੂ ਨੇ ਫਿਰ ਮੁੱਖ ਫੇਰ ਲਿਆ, ਤੀਸਰੇ ਪਾਸੇ ਮੱਥਾ ਟੇਕਣ ਲੱਗੇ ਫਿਰ ਮੁੱਖ ਫੇਰ ਲਿਆ, ਚੌਥੇ ਪਾਸੇ ਮੱਥਾ ਟੇਕਿਆ ਫਿਰ ਮੁੱਖ ਫੇਰ ਲਏ। ਅਤੇ ਫਿਰ ਕੋਲੋਂ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ, ਮਹਾਰਾਜ ਆਪ ਇਹਨਾਂ 'ਤੇ ਨਾਰਾਜ਼ ਨਾ ਹੋਵੋ, ਸੱਚੇ ਪਾਤਸ਼ਾਹ ਇੱਕ ਦੁਨਿਆਵੀ ਬੰਦੇ ਦੇ ਬੇਅਦਬੀ ਕਰਨ ਕਰਕੇ ਆਪ ਜੀ ਨੇ ਐਡੀ ਸ਼ਕਤੀ ਨੂੰ ਆਪਣੇ ਅੰਦਰ ਬਰਦਾਸ਼ਤ ਕੀਤਾ। ਮੇਰਾ ਮਨ ਵੀ ਉਦੋਂ ਖਪੇ ਹੋ ਗਿਆ ਸੀ ਕਿ ਇੱਕ ਕੀ ਹੈ ਤਪਾ ਇਹ ਜੋਗੀ ਜਿਹਦੇ ਕਹਿਣ 'ਤੇ ਆਪ ਖਡੂਰ ਸਾਹਿਬ ਛੱਡ ਰਹੇ ਹੋ। ਮਹਾਰਾਜ ਮੈਨੂੰ ਗੁੱਸਾ ਆਇਆ ਸੀ ਪਰ ਤੁਹਾਡੀ ਰਜ਼ਾ ਕਰਕੇ ਅਸੀਂ ਚੁੱਪ ਰਹੇ। ਅਤੇ ਖਡੂਰ ਦੇ ਜੱਟਾਂ ਨੇ ਵੇਖ ਲਿਆ ਸੀ ਕਿ ਸਤਿਗੁਰੂ ਤਾਂ ਕੀ ਮਹਾਰਾਜ ਦੇ ਸਿੱਖ ਮੀਂਹ ਪਾ ਸਕਦੇ ਆ, ਸੱਚੇ ਪਾਤਸ਼ਾਹ ਜੀ ਦੀ ਤਾਂ ਗੱਲ ਹੀ ਕੀ ਹੈ। ਫਿਰ ਖਡੂਰ ਸਾਹਿਬ ਦੇ ਜੱਟ ਵੀ ਹੱਥ ਜੋੜੀ ਖਲੋਤੇ ਸੀ ਅਤੇ ਜਦੋਂ ਬਾਬਾ ਬੁੱਢਾ ਸਾਹਿਬ ਨੇ ਕਿਹਾ, ਨਾ ਮਹਾਰਾਜ ਭੁੱਲ ਹੋਈ ਹੈ, ਚਰਨੀ ਲਾ ਲਓ। ਸੱਚੇ ਪਾਤਸ਼ਾਹ ਮੈਨੂੰ ਵੀ ਗੁੱਸਾ ਆ ਗਿਆ ਸੀ ਬਾਬਾ ਬੁੱਢਾ ਸਾਹਿਬ ਦੇ ਕਹਿਣ 'ਤੇ। ਸਾਧ ਸੰਗਤ ਜੀ, ਇੱਕ ਐਸਾ ਕੁਦਰਤੀ ਖੇਡ ਹੈ ਗੁਰੂ ਘਰ ਦੀ ਕਿ ਬਾਬਾ ਬੁੱਢਾ ਸਾਹਿਬ ਦੀ ਬੇਨਤੀ ਸਤਿਗੁਰੂ ਜੀ ਮੋੜਿਆ ਹੀ ਨਹੀਂ ਸੀ ਕਰਦੇ। ਅਤੇ ਫਿਰ ਗੁਰੂ ਅਮਰਦਾਸ ਸਾਹਿਬ ਜੀ ਨੂੰ ਚਰਨੀ ਲਾਇਆ ਅਤੇ ਸਤਿਗੁਰੂ ਨੇ ਬਚਨ ਕਹੇ ਸੀ, ਮੰਤਰੀ ਹੋਏ ਅਠੂਹਿਆ ਨਾਗੀ ਲੱਗੈ ਜਾਏ, ਗੁਰਮੁਖ ਸੋ ਮਨਮੁਖ ਅੜੈ ਡੋਬੈ ਹੱਕ ਨੇ ਆਏ। ਇਹ ਸ਼ਬਦ ਮਹਾਰਾਜ ਨੇ ਉੱਥੇ ਕਹੇ ਸੀ ਅਤੇ ਖਡੂਰ ਦੇ ਜੱਟ ਚਰਨੀ ਲੱਗੇ। ਮਹਾਰਾਜ ਚਲੋ ਖਡੂਰ ਸਾਹਿਬ ਮਾਫ਼ ਕਰ ਦਿਓ, ਗੁਰੂ ਅੰਗਦ ਸਾਹਿਬ ਜੀ ਦੀ ਕਿੰਨੀ ਨਿਮਰਤਾ ਹੈ, ਖਡੂਰ ਦੇ ਜੱਟਾਂ ਨੂੰ ਇੱਕ ਵਾਰੀ ਵੀ ਨਹੀਂ ਕਿਹਾ ਤੁਸੀਂ ਸਾਨੂੰ ਕੱਢਿਆ ਕਿਉਂ, ਅਸੀਂ ਹੁਣ ਲੈਣ ਆ ਗਏ, ਇੱਕ ਵਾਰੀ ਇਹ ਸ਼ਬਦ ਨਹੀਂ ਕਿਹਾ। ਸਤਿਗੁਰੂ ਜੀ ਉਸੇ ਸਮੇਂ ਉੱਠ ਕੇ ਖਡੂਰ ਸਾਹਿਬ ਚੱਲ ਪਏ। ਗਰੀਬ ਨਿਵਾਜ ਸਤਿਗੁਰੂ ਦਾ ਜਸ ਕਰਦੇ ਕਹਿੰਦੇ ਨੇ, ਨਿੰਦਾ ਤੇਰੀ ਜੋ ਕਰੈ ਸੋ ਵੰਝੈ ਚੂਰ। ਹੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ, ਜਿਹੜਾ ਆਪ ਜੀ ਦੀ ਨਿੰਦਾ ਕਰਨ ਵਾਲਾ ਨਾ ਉਹ ਚੂਰਾ ਚੂਰਾ ਹੋ ਜਾਏਗਾ, ਨਸ਼ਟ ਹੋ ਜਾਏਗਾ, ਬਰਬਾਦ ਹੋ ਜਾਏਗਾ।
ਮਾਤ ਲੋਕ,
ਮਹਾਰਾਜ ਅਸੀਂ ਮਾਤ ਲੋਕ ਦੇ ਜੀ ਮਾਂ। ਰਾਏ ਬਲਵੰਡ ਤੇ ਰਾਏ ਸੱਤਾ ਜੀ ਕਹਿੰਦੇ, ਮਹਾਰਾਜ ਸਾਡੀ ਤਾਂ ਨੇੜੇ ਦੀ ਦ੍ਰਿਸ਼ਟੀ ਹੈ, ਸਾਨੂੰ ਤਾਂ ਹੋਰ ਕੁਝ ਨਹੀਂ ਦਿਸਦਾ, ਬੱਚੇ ਹੀ ਦਿਸਦੇ ਆ, ਪਰਿਵਾਰ ਦਿਸਦਾ, ਸੱਚੇ ਪਾਤਸ਼ਾਹ ਇਹਦੂ ਅੱਗੇ ਕੁਝ ਨਹੀਂ ਦਿਸਦਾ। ਮਹਾਰਾਜ ਤੁਹਾਡੀ ਤਾਂ ਦੂਰ ਦ੍ਰਿਸ਼ਟੀ ਹੈ ਸੱਚੇ ਪਾਤਸ਼ਾਹ, ਖੰਡ ਬ੍ਰਹਿਮੰਡਾਂ ਦਾ ਆਪ ਨੂੰ ਗਿਆਨ ਹੈ ਸੱਚੇ ਪਾਤਸ਼ਾਹ। ਇਹ ਸਾਰੀ ਕਾਇਨਾਤ ਹੱਥ ਦੇ ਹਥੇਲੀ ਦੇ ਉੱਤੇ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਔਲਾ ਰੱਖਿਆ ਹੁੰਦਾ ਹੈ, ਇਵੇਂ ਇਹ ਸਾਰੀ ਕਾਇਨਾਤ ਦਾ ਗਿਆਨ ਹੈ ਆਪ ਜੀ ਨੂੰ, ਹੱਥ ਦੇ ਉੱਤੇ ਹਥੇਲੀ ਦੇ ਉੱਤੇ ਰੱਖੇ ਹੋਏ ਔਲੇ ਦੀ ਤਰ੍ਹਾਂ ਇਹ ਸਾਰੀ ਕਾਇਨਾਤ ਤੁਹਾਡੇ ਵਾਸਤੇ ਸੱਚੇ ਪਾਤਸ਼ਾਹ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਕਿ ਦੁਬਾਰਾ ਪੰਕਤੀ ਪੜਿਓ,
ਨੇੜੈ ਦਿਸੈ ਮਾਤ ਲੋਕ ਤੁਧ ਸੁਝੈ ਦੂਰ।
ਨੇੜੈ ਦਿਸੈ ਮਾਤ ਲੋਕ, ਦੂਸਰਾ ਨੇੜੈ ਦਿਸੈ ਮਾਤ ਲੋਕ, ਸੱਚੇ ਪਾਤਸ਼ਾਹ ਮਹਾਰਾਜ ਸਾਡੀ ਜਿਹੜੀ ਹੈ ਨਾ ਦ੍ਰਿਸ਼ਟੀ ਉਹ ਮਾਤ ਲੋਕ ਤੱਕ ਹੀ ਹੈ, ਭਾਵੇਂ ਕਿ ਜੀਵ ਇੱਥੇ ਮਰਦੇ ਹੈ ਜਾਂਦੇ ਹੈ, ਪਰ ਮਹਾਰਾਜ ਸਾਨੂੰ ਇੰਨੀ ਦ੍ਰਿਸ਼ਟੀ ਸਾਡੀ ਨਿੱਕੀ ਹੈ, ਚੰਮ ਦ੍ਰਿਸ਼ਟੀ ਹੈ ਸਾਡੀ ਸੱਚੇ ਪਾਤਸ਼ਾਹ, ਅਸੀਂ ਇਹਨਾਂ ਪਦਾਰਥਾਂ ਵਿੱਚ ਹੀ ਲੱਗੇ ਹੋਏ ਹਾਂ, ਫਿਰ ਸਾਨੂੰ ਹੋਰ ਕੋਈ ਦਿਸਦਾ ਹੀ ਨਹੀਂ ਸੱਚੇ ਪਾਤਸ਼ਾਹ ਜੀ। ਮਹਾਰਾਜ ਗਰੀਬ ਨਿਵਾਜ ਸਾਨੂੰ ਇਹ ਸੰਸਾਰ ਹੀ ਦਿਸੀ ਜਾਂਦਾ, ਕਿੰਨਾ ਮਹਾਰਾਜ ਔਗਣ ਹੈ ਕਾਮ ਵਾਸ਼ਨਾ ਦੇ ਭੋਗਣ ਕਰਕੇ, ਪਰ ਉਹ ਥੋੜ੍ਹੇ ਜਿਹੇ ਸੁੱਖ ਕਰਕੇ ਇੰਨੀ ਨੇੜੇ ਦੀ ਦ੍ਰਿਸ਼ਟੀ ਹੈ, ਉਹ ਸੁੱਖ ਵਿੱਚ ਲੱਗੇ ਹੋਏ, ਵਾਰ ਵਾਰ ਮਨ ਨੂੰ ਉਹਦੇ ਹੀ ਫੁਰਨੇ ਸਤਾਈ ਜਾਂਦੇ ਆ, ਜਿਹਦੇ ਕਰਕੇ ਮਨ ਬੇਚੈਨ ਹੋ ਜਾਂਦਾ ਹੈ। ਮਹਾਰਾਜ ਇੰਨੀ ਨਿੱਕੀ ਦ੍ਰਿਸ਼ਟੀ ਹੈ, ਇੰਨੀ ਛੋੜੀ ਛੋਟੀ ਨਜ਼ਰ ਹੈ ਸਾਡੀ, ਸਾਡਾ ਮਨ ਵਿਸ਼ਿਆਂ ਵਿੱਚ ਹੀ ਲੱਗਾ ਰਹਿੰਦਾ ਹੈ, ਤੁਧ ਸੁਝੈ ਦੂਰ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਸਾਨੂੰ ਦੂਰ ਸੁੱਝਦੇ ਹੋ, ਜੋ ਨਿਰੰਕਾਰ ਨੇੜੇ ਤੋਂ ਨੇੜੇ ਹੈ ਉਹ ਮਹਾਰਾਜ ਸਾਡੇ ਤਾਂ ਹੀ ਦੂਰ ਦਿਸ ਰਿਹਾ ਹੈ, ਸਾਨੂੰ ਨੇੜੇ ਨਹੀਂ ਭਾਸਦਾ ਮਹਾਰਾਜ, ਐਸੀ ਸਾਡੀ ਬਿਰਤੀ ਹੈ।
ਫੇਰ ਵਸਾਇਆ ਫੇਰ ਆਣ,
ਇਹ ਇਸ ਤਰ੍ਹਾਂ ਫੇਰ ਵਸਾਇਆ ਫੇਰੋ ਆਣ। ਬਾਬਾ ਫੇਰੂ ਮੱਲ ਜੀ ਦੇ ਆਣ ਪੁੱਤਰ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਉਸ ਝਿੜੀ ਤੋਂ ਆ ਕਰਕੇ ਸਤਿਗੁਰੂ ਜੀ ਨੇ ਖਡੂਰ ਸਾਹਿਬ ਨੂੰ ਗਰੀਬ ਨਿਵਾਜ ਨੇ ਇਸ ਤਰ੍ਹਾਂ ਵਸਾਇਆ।
ਸਤਿਗੁਰ ਖਡੂਰ,
ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਖਡੂਰ ਸਾਹਿਬ ਨੂੰ ਭਾਗ ਲਾਏ। ਸਾਧ ਸੰਗਤ ਜੀ, ਉੱਥੇ ਮਹਾਰਾਜ ਦੀ ਯਾਦ ਵਿੱਚ ਨਾ ਬੜੇ ਪਵਿੱਤਰ ਅਸਥਾਨ ਨੇ, ਜਦੋਂ ਕਿਤੇ ਜਾਓ ਦਰਸ਼ਨ ਕਰਿਓ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦਾ ਆਪਣਾ ਭਜਨ ਕਰਨ ਵਾਲਾ ਥਾਂ ਹੈ, ਜੇ ਦਰਸ਼ਨ ਕਰੋਗੇ। ਬਾਰਾਂ ਦਰੀ ਉਹ ਬਣੀ ਹੋਈ ਹੈ ਪੁਰਾਤਨ, ਨਿੱਕੀ ਇੱਟਾਂ ਦੀ ਮਾਂ ਪੁਰਖਾਂ ਨੇ ਸਾਂਭ ਕੇ ਰੱਖੀ ਹੈ, ਕਾਰ ਸੇਵਾ ਵਾਲਿਆਂ ਨੇ। ਦਰਸ਼ਨ ਕਰੀਏ, ਬੜਾ ਸਕੂਨ ਅਤੇ ਸ਼ਾਂਤੀ ਵਾਲਾ ਥਾਂ ਹੈ। ਸੱਚੇ ਪਾਤਸ਼ਾਹ ਮਹਾਰਾਜ ਦੀਆਂ ਪਵਿੱਤਰ ਯਾਦਗਾਰਾਂ ਨੇ ਗੁਰਦੁਆਰਾ ਮੱਲ ਖਾੜਾ ਸਾਹਿਬ। ਅੱਜ ਸੰਸਾਰ ਖੇਡਾਂ ਨੂੰ ਅਪਣਾਈ ਬੈਠਾ, ਸਤਿਗੁਰੂ ਨੇ ਕਿੱਡੀ ਵੱਡੀ ਦੇਣ ਦਿੱਤੀ ਹੈ ਸੰਸਾਰ ਨੂੰ। ਮਹਾਰਾਜ ਨੇ ਖੇਡਾਂ ਵੀ ਉੱਥੇ ਆਯਾਤ ਕੀਤੀਆਂ। ਸਤਿਗੁਰੂ ਪਾਤਸ਼ਾਹ ਜੀ ਆਪ ਬੈਠ ਕਰਕੇ ਨਾ ਜਿੱਥੇ ਗੁਰਮੁਖੀ ਲਿਪੀ ਦੇ ਸਿਧਾਂਤ ਨੂੰ ਘੜਿਆ, ਬੱਚਿਆਂ ਨੂੰ ਪੜ੍ਹਾਇਆ ਕਰਦੇ ਗਰੀਬ ਨਿਵਾਜ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਉੱਥੇ ਸਾਧ ਸੰਗਤ ਜੀ ਖੇਡਾਂ ਵੀ ਕਰਾਇਆ ਕਰਦੇ। ਅਤੇ ਇੱਕ ਆਰਮੀ ਦੇ ਵਿੱਚ ਆਫਿਸਰ ਭਰਤੀ ਹੋਇਆ ਉੱਥੋਂ ਦਾ ਨੌਜਵਾਨ, ਸਾਧ ਸੰਗਤ ਜੀ ਉੱਥੇ ਨਾ ਅਖਾੜਾ ਬਣਾਇਆ ਹੋਇਆ ਭਲਵਾਨਾਂ ਨੇ ਭੁੱਲਣ ਦਾ, ਗੁਰਦੁਆਰਾ ਮੱਲ ਅਖਾੜਾ ਸਾਹਿਬ, ਤਰਨਾ ਦਲ ਵਾਲੇ ਮਹਾਂਪੁਰਖਾਂ ਕੋਲ ਉਸ ਅਸਥਾਨ ਦੀ ਸੇਵਾ, ਨਿਹੰਗ ਸਿੰਘਾਂ ਦੇ ਕੋਲ। ਅਤੇ ਉਹ ਉੱਥੇ ਬੜੀ ਮਿਹਨਤ ਕਰਦਾ, ਉਹਦੇ ਮਨ ਵਿੱਚ ਐਸੀ ਸ਼ਰਧਾ ਆਈ ਕਿ ਗੁਰੂ ਅੰਗਦ ਸਾਹਿਬ ਆਪ ਨੇ ਇੱਥੇ ਮੱਲ ਅਖਾੜਾ ਬਣਾਇਆ, ਉਹਨੇ ਇੰਨਾ ਅਭਿਆਸ ਕਰਨਾ। ਸਾਧ ਸੰਗਤ ਜੀ, ਉਹ ਬੜੇ ਉੱਚ ਦਰਜੇ 'ਤੇ ਆਇਆ ਕੁਸ਼ਤੀ ਦੇ ਵਿੱਚ ਅਤੇ ਆਰਮੀ ਵਿੱਚ ਭਰਤੀ ਹੋ ਗਏ। ਉਹਨੂੰ ਪਹਿਲੇ ਦਰਜੇ 'ਤੇ ਆਫਿਸਰ ਭਰਤੀ ਕਰ ਲਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਓਟ ਲੈ ਕੇ ਜੇ ਅੱਜ ਵੀ ਕੋਈ ਉੱਥੇ ਮਿਹਨਤ ਕਰਦਾ ਹੈ, ਬਾਣੀ ਦਾ ਅਭਿਆਸ ਕਰਦਾ ਹੈ, ਅਤੇ ਸਤਿਗੁਰੂ ਦੀਆਂ ਸ਼ਕਤੀਆਂ ਅੱਜ ਵੀ ਵਰਤੀਦੀਆਂ ਨੇ, ਕਿਉਂਕਿ ਵਰਿਆ ਦਰਗਾਹ ਗੁਰੂ ਕੀ ਕੁਦਰਤੀ ਨੂਰ। ਸਦਾ ਹੀ ਸੱਚੇ ਪਾਤਸ਼ਾਹ ਜੀ ਦੇ ਦਰਗਾਹ ਦੇ ਅੰਦਰ, ਸਤਸੰਗਤ ਦੇ ਅੰਦਰ, ਪਰਮੇਸ਼ੁਰ ਦੇ ਪ੍ਰਕਾਸ਼ ਦਾ ਜਲਵੇ ਦਾ ਸਾਧ ਸੰਗਤ ਜੀ ਇਹ ਨੂਰ ਵਰਦਾ ਹੈ, ਵਰਖਾ ਹੁੰਦੀ ਹੈ। ਗਰੀਬ ਨਿਵਾਜ ਸਤਿਗੁਰੂ ਜੀ ਕਿਰਪਾ ਕਰਨ ਇੱਥੇ ਪੌੜੀ ਸਮਾਪਤ ਹੋਈ ਹੈ। ਸਤਿਗੁਰੂ ਦਾ ਅੰਮ੍ਰਿਤ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ।
ਨੇੜੇ ਦਿਸੈ ਮਾਤ ਲੋਕ ਤੁਧ ਸੁਜੈ ਦੂਰ, ਫੇਰ ਵਸਾਇਆ ਫੇਰੋ ਆਣ, ਸਤਿਗੁਰ ਖਾਡੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ ਬਿਵੇਕ, ਹੇ ਅਪਰੰਪਰ ਹਰ ਹਰੇ ਹਹਿ ਪੀ ਹੋਵਨ ਹਾਰ, ਹੇ ਸੰਤ ਕੈ ਸਦਾ ਸੰਗ ਨਿਧਾਰ ਆਧਾਰ, ਹੇ ਠਾਕੁਰ ਹਉ ਦਾਸ ਮੈਂ ਨਿਰਗੁਣ ਗੁਣ ਨਹੀਂ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀਐ ਪਰੋਇ, ਆਏ ਪ੍ਰਭ ਸਰਨਾਗਤੀ ਕਿਰਪਾ ਨਿਦ ਦਿਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ।